ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹੇ ਪ੍ਰਾਣਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ। ਹੇ ਸੰਸਾਰ ਤਾਪ ਹਰਨ ਹੈ ਕਰੁਣਾ ਮੈਂ ਸਭ ਦੁੱਖ ਹਰੋ। ਹੇ ਸਰਣ ਯੋਗ ਦਇਆਲ ਹੈ ਦੀਨਾ ਨਾਥ ਮਾਇਆ ਕਰੋ। ਸਰੀਰ ਸਵਸਥ ਖੀਣ ਸਮੇ ਸਿਮਰੰਤ ਨਾਨਕ ਰਾਮ ਦਾ ਮੋਦਰ ਮਾਧਵੈ ਹੈ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ ਬੇਸੁਮਾਰ ਅਥਾਹ ਅਗਣਤ ਅਤੁਲੈ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੁਲੈ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੇ ਸਰਬੱਤਰ ਦੀਨੈ ਕੇ ਸਰਬੱਤਰ ਲੀਨੈ ਕੇ ਸਰਬੱਤਰ ਜਾਹੋ ਕੇ ਸਰਬੱਤਰ ਪਾਹੋ ਕੇ ਸਰਬੱਤਰ ਦੀਨੈ।
ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਤਖਤ ਚਵਰ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਿਨੇਮਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਬੜੇ ਪ੍ਰੇਮ ਦੇ ਨਾਲ ਸ੍ਰੀ ਜਾਪ ਸਾਹਿਬ ਜੀ ਦੀ ਗੁਰਬਾਣੀ ਦੀ ਕਥਾ ਆਪ ਸੰਗਤ ਕਿਰਪਾ ਕਰਕੇ ਸ਼੍ਰਵਣ ਕਰਨ ਦਾ ਯਤਨ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਵਾਹਿਗੁਰੂ ਅੰਤਰਜਾਮੀ ਦੇ ਗੁਣ ਗਾਉਂਦੇ ਹੋਏ ਵਾਹਿਗੁਰੂ ਪਰਮੇਸ਼ਰ ਜੀ ਦੀ ਮਹਿਮਾ ਕਰਦੇ ਹਨ ਕਿ ਹੇ ਵਾਹਿਗੁਰੂ ਪਰਮੇਸ਼ਰ ਜੀ ਆਪ ਕੇ ਸਰਬੱਤਰ ਦੀਨੈ। ਦੀਨ ਕਹਿੰਦੇ ਨੇ ਧਰਮ ਨੂੰ, ਮਜ਼ਹਬ ਨੂੰ। ਅੱਡ ਅੱਡ ਧਰਮ ਨੇ, ਅੱਡ ਅੱਡ ਰਸਤੇ ਨੇ ਪਰਮੇਸ਼ਰ ਨੂੰ ਮਿਲਣ ਵਾਸਤੇ, ਪਰਮਾਤਮਾ ਦੀ ਪ੍ਰਾਪਤੀ ਕਰਾਉਣ ਵਾਸਤੇ। ਤਿਨ੍ਹਾਂ ਦੇ ਮਹਾਂਪੁਰਸ਼ਾਂ ਨੇ, ਰਹਿਬਰਾਂ ਨੇ, ਅਵਤਾਰਾਂ ਨੇ, ਪੀਰਾਂ ਪੈਗੰਬਰਾਂ ਨੇ, ਕੁਝ ਨਿਯਮ ਬੱਧੇ ਹੋਏ ਨੇ। ਉਹਨਾਂ ਨਿਯਮਾਂ 'ਤੇ ਚੱਲਦਿਆਂ ਹੋਇਆਂ, ਆਪੋ ਆਪਣੇ ਧਰਮ ਦੀ ਕਮਾਈ ਕਰਦਿਆਂ ਹੋਇਆਂ ਪਰਮੇਸ਼ਰ ਦੀ ਪ੍ਰਾਪਤੀ ਜਿਹੜੀ ਹੈ ਹੁੰਦੀ ਹੈ। ਤਾਂ ਕਲਗੀਧਰ ਮਹਾਰਾਜ ਇੱਥੇ ਕਿਸੇ ਨਾਲ ਵਿਤਕਰਾ ਨਹੀਂ ਕਰਦੇ ਵੀ ਹਿੰਦੂ ਧਰਮ ਵੱਡਾ ਹੈ, ਮੁਸਲਮਾਨ ਧਰਮ ਵੱਡਾ ਹੈ, ਈਸਾਈ ਧਰਮ ਵੱਡਾ ਹੈ। ਜ਼ਿਆਦਾਤਰ ਧਰਮ ਦੇ ਪੈਰੋਕਾਰ ਇਸੇ ਤਰ੍ਹਾਂ ਹੀ ਕਰਦੇ ਹੁੰਦੇ ਨੇ ਵੀ ਸਾਡਾ ਧਰਮ ਜ਼ਿਆਦਾ ਚੰਗਾ ਹੈ ਤੁਹਾਡੇ ਧਰਮ ਨਾਲੋਂ। ਪਰ ਮਹਾਰਾਜ ਇਹੋ ਜਿਹੀ ਵਿਤਕਰੇ ਵਾਲੀ ਗੱਲ ਨਹੀਂ ਕਰਦੇ। ਮਹਾਰਾਜ ਤਾਂ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਸਰਬੱਤਰ ਦੀਨੈ। ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਆਪ ਹੀ ਸਾਰੇ ਦੀਨਾਂ ਧਰਮ ਦਾ, ਧਰਮਾਂ ਦਾ ਆਧਾਰ ਹੋ। ਕਿਉਂਕਿ ਵੱਖੋ ਵੱਖੋ ਨਾਮਾਂ ਵਾਲ ਨਾਲ ਸਾਰੇ ਧਰਮ ਤੈਨੂੰ ਹੀ ਯਾਦ ਕਰਦੇ ਹਨ। ਗੁਰਬਾਣੀ ਦੇ ਵਿੱਚ ਵੀ ਬੜਾ ਸੁੰਦਰ ਆਉਂਦਾ ਹੈ, ਕਰਤਾ ਕਰੀਮ ਸੋਈ ਰਾਜ ਕਰਹੀਮ ਹੋਈ, ਦੂਸਰੋ ਨਾ ਭੇਦ ਕੋਈ ਭੂਲ ਭਰਾਮਾਨ ਬੋ, ਏਕ ਹੀ ਕੀ ਸੇਵ ਏਕ ਹੀ ਗੁਰਦੇਵ ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ, ਏਕ ਹੀ ਸਰੂਪ ਸਭੈ ਇੱਕੈ ਜੋਤ ਜਾਣਬੋ। ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਵੀ ਆਉਂਦਾ ਹੈ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅਲਾਹੇ, ਤਾਂ ਇਹ ਸਾਰੇ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਜਣਾਉਣ ਵਾਸਤੇ ਨਾਮ ਰੱਖੇ ਨੇ। ਤਾਂ ਸਾਰੇ ਧਰਮਾਂ ਦਾ ਆਸਰਾ ਉਹ ਵਾਹਿਗੁਰੂ ਪਰਮੇਸ਼ਰ ਜੀ ਹੀ ਹਨ। ਜਾਂ ਦੀਨੇ ਦਾ ਅਰਥ ਹੁੰਦਾ ਦੇਣਾ, ਕਿਸੇ ਨੂੰ ਕੋਈ ਦਾਤ ਦੇਣੀ। ਇਹ ਅਕਾਲ ਪੁਰਖ ਜੀ ਜੋ ਤੁਸੀਂ ਹੀ ਸਾਰੇ ਸੰਸਾਰ ਨੂੰ ਦਾਤਾਂ ਦੇਣ ਵਾਲੇ ਹੋ, ਸਭਨਾਂ ਦੇ ਤਾਂ ਹੀ ਕਿਰਪਾ ਕਰਕੇ ਭੋਜਨ ਰੋਜ਼ੀ ਰੋਟੀ ਪਹੁੰਚਾਉਣ ਵਾਲੇ ਹੋ।
ਕੇ ਸਰਬਤਰ ਲੀਨੈ,
ਲੀਨ ਦਾ ਅਰਥ ਹੁੰਦਾ ਹੈ ਡੁੱਬਿਆ ਹੋਣਾ, ਮਗਨ ਹੋਣਾ, ਖੁੱਭਿਆ ਹੋਣਾ। ਹੇ ਵਾਹਿਗੁਰੂ ਜੀ, ਜੋ ਆਪ ਹੀ ਸਾਰੇ ਸੰਸਾਰ ਦੇ ਵਿੱਚ ਲੀਨ ਹੋ, ਭਾਵ ਹਰ ਥਾਂ ਤੁਸੀਂ ਹੀ ਬੈਠੇ ਹੋ। ਗੁਰਬਾਣੀ ਨੇ ਇਸ ਗੱਲ ਦੀ ਬੜੀ ਸੁੰਦਰ ਵਿਆਖਿਆ ਕੀਤੀ ਹੈ, ਏਕ ਅਨੇਕ ਵਿਆਪਕ ਪੂਰਕ ਜਦ ਦੇਖੋ ਤਤ ਸੋਈ, ਮਾਇਆ ਚਿੱਤਰ ਵਿਚਿੱਤਰ ਵਿਮੋਹਤ ਬਿਰਲਾ ਬੂਝੈ ਕੋਈ। ਗੁਰਬਾਣੀ ਦੇ ਮੁਤਾਬਕ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਇਹੋ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਕੋਈ। ਇਹ ਜਿੰਨਾ ਸੰਸਾਰ ਹੈ ਹਰ ਥਾਈਂ ਵਾਹਿਗੁਰੂ ਪਰਮੇਸ਼ਰ ਆਪ ਹੀ ਲੀਨ ਮਿਲਿਆ ਹੋਇਆ ਹੈ, ਹਰ ਜਗ੍ਹਾ 'ਤੇ ਆਪ ਹੀ ਉਹ ਪ੍ਰਭੂ ਪਰਮੇਸ਼ਰ ਜਿਹੜਾ ਹੈ ਉਹ ਬੈਠਾ ਹੋਇਆ ਹੈ। ਬਾਹਰੋਂ ਦੇਖਣ ਨੂੰ ਤਾਂ ਸਰੀਰ ਦਿਖਦਾ ਹੈ ਔਰ ਰਾਹ ਪਿਆ ਜਾਣਗੇ ਜਾਂ ਵਾਹ ਪਿਆ ਜਾਣਗੇ ਦੇ ਅਨੁਸਾਰ ਸੁਭਾਅ ਦਿਖਦਾ ਹੈ, ਪਰ ਇਸ ਸਰੀਰ ਦੇ ਵਿੱਚ ਸੁਭਾਅ ਦੇ ਪਿੱਛੇ ਜਿਹੜੀ ਜੋਤ ਹੈ ਉਹ ਇੱਕ ਵਾਹਿਗੁਰੂ ਪਰਮੇਸ਼ਰ ਦੀ ਹੀ ਸਾਰਿਆਂ ਦੇ ਵਿੱਚ ਲੀਨ ਹੋਈ ਹੈ, ਮਿਲੀ ਹੋਈ ਹੈ, ਬੈਠੀ ਹੋਈ ਹੈ। ਇਸ ਕਰਕੇ ਹੇ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਆਪ ਹੀ ਹਰ ਜਗ੍ਹਾ 'ਤੇ ਮਿਲੇ ਹੋਏ ਹੋ। ਜਾਂ ਫਿਰ ਮਹਾਂਪੁਰਸ਼ ਅਰਥ ਕਰਦੇ ਨੇ ਕਿ ਹੇ ਅਕਾਲ ਪੁਰਖ, ਜਦੋਂ ਸਾਰੇ ਸੰਸਾਰ ਦੀ ਪਰਲੈ ਆਉਂਦੀ ਹੈ, ਪਰਲੈ ਕਾਲ ਸਮੇਂ ਜਦੋਂ ਸਾਰਾ ਸੰਸਾਰ ਖਤਮ ਹੋ ਜਾਂਦਾ ਹੈ, ਤਾਂ ਆਪ ਹੀ ਆਪਣੇ ਵਿੱਚ ਸਾਰੇ ਸੰਸਾਰ ਨੂੰ ਤੁਸੀਂ ਲੀਨ ਕਰ ਲੈਂਦੇ ਹੋ। ਗੁਰਬਾਣੀ ਦੇ ਵਿੱਚ ਮਹਾਰਾਜ ਜੀ ਬੜਾ ਸੁੰਦਰ ਫਰਮਾਉਂਦੇ ਨੇ, ਕੋਟ ਇੰਦਰ ਉਪਿੰਦਰ ਬਣਾਏ, ਬ੍ਰਹਮਾ ਰੁਦਰ ਉਪਾਏ ਖਪਾਏ, ਲੋਕ ਚਤੁਰਦਾਸ ਖੇਲ ਰਚਾਇਓ, ਬਹਰ ਆਪ ਹੀ ਬੀਚ ਮਿਲਾਏ। ਤਾਂ ਆਪ ਹੀ ਸਾਰੇ ਸੰਸਾਰ ਨੂੰ ਆਪਣੇ ਵਿੱਚ ਮਿਲਾ ਲੈਂਦੇ ਹੋ, ਲੀਨ ਕਰ ਲੈਂਦੇ ਹੋ। ਜਦੋਂ ਸਾਰਾ ਸੰਸਾਰ ਖਤਮ ਹੋ ਜਾਂਦਾ ਹੈ ਤਾਂ ਫਿਰ ਸਵਾਲ ਪੈਦਾ ਹੋਇਆ ਵੀ ਇਹ ਆਤਮਾ ਕਿੱਥੇ ਜਾਂਦੀਆਂ ਨੇ, ਜੀਵ ਕਿੱਥੇ ਜਾਂਦੇ ਨੇ, ਇਹਨਾਂ ਦੇ ਕਰਮ ਕਿੱਥੇ ਜਾਂਦੇ ਨੇ ਜਿਹੜੇ ਇਹਨਾਂ ਨੇ ਕੀਤੇ ਨੇ। ਤਾਂ ਉਹ ਸਾਰੇ ਕਰਮ ਜਿਹੜੇ ਨੇ ਉਹ ਮਾਇਆ ਵਿੱਚ ਲੀਨ ਹੋ ਜਾਂਦੇ ਨੇ, ਅਤੇ ਮਾਇਆ ਜਿਹੜੀ ਉਹ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦੀ ਹੈ। ਫਿਰ ਜਦੋਂ ਕਿਤੇ ਸੰਸਾਰ ਬਣੇਗਾ ਤਾਂ ਜਿਹੜੇ ਕਰਮ ਨੇ ਨਾ ਸਾਡੇ, ਇਹ ਮਰਦੇ ਨਹੀਂ, ਇਹ ਖਤਮ ਨਹੀਂ ਹੁੰਦੇ। ਜਦੋਂ ਕਿਤੇ ਫਿਰ ਦੁਨੀਆ ਬਣੂਗੀ, ਜਿਹੜੇ ਅਸੀਂ ਕਰਮ ਕੀਤੇ ਉੜ ਗਏ ਉਹ ਫਿਰ ਮਾਇਆ ਦੇ ਵਿੱਚੋਂ ਪਏ ਹੋਣ ਕਰਕੇ ਸੰਸਾਰ ਬਣੇਗਾ, ਜੀਵ ਜਨਮ ਧਾਰਨਗੇ। ਉਹ ਕਰੋੜਾਂ ਸਾਲ ਪਹਿਲਾਂ ਕੀਤੇ ਹੋਏ ਕਰਮ ਵੀ ਫਿਰ ਬੰਦੇ ਨੂੰ ਭੋਗਣੇ ਪੈਂਦੇ ਹਨ। ਇਸੇ ਕਰਕੇ ਮਹਾਰਾਜ ਗੁਰਬਾਣੀ ਦੇ ਵਿੱਚ ਇਸ ਗੱਲ ਉੱਤੇ ਜ਼ੋਰ ਦਿੰਦੇ ਹੈ ਕਿ ਹੇ ਸੱਚੇ ਪਾਤਸ਼ਾਹ ਗਰੀਬ ਨਵਾਜ਼, ਹਮ ਤੇ ਕਛੂ ਨਾ ਹੋਵੇ ਦੇਵ ਕਿ ਹੇ ਪ੍ਰਭੂ ਪਰਮੇਸ਼ਰ ਜੀ ਸਾਡੇ ਕਰਮ ਹੀ ਐਸੇ ਨੇ ਕਿ ਅਸੀਂ ਕੋਈ ਬੰਦਗੀ ਭਗਤੀ ਸੇਵਾ ਸਿਮਰਨ ਕਰ ਨਹੀਂ ਸਕਦੇ। ਤੁਮ ਲਾਵੋ ਤੋ ਲਾਗੈ ਸੇਵ, ਜੇ ਆਪ ਕਿਰਪਾ ਕਰਕੇ ਲਾਓ ਤਾਂ ਅਸੀਂ ਆਪ ਜੀ ਦੀ ਸੇਵਾ ਦੇ ਵਿੱਚ ਲੱਗ ਸਕਦੇ ਹਾਂ। ਮਹਾਰਾਜ ਦੀ ਸੇਵਾ ਕੀ ਹੈ? ਸਿਮਰਨ ਅਤੇ ਸੰਗਤ ਦੀ ਸੇਵਾ, ਇਹ ਮਹਾਰਾਜ ਦੀ ਸੇਵਾ ਮੰਨੀ ਜਾਂਦੀ ਹੈ। ਧਾਰਮਿਕ ਗ੍ਰੰਥਾਂ ਦੇ ਵਿੱਚ ਬੜੀਆਂ ਸੁੰਦਰ ਯੁਕਤੀਆਂ ਦਲੀਲਾਂ ਦਿੱਤੀਆਂ ਨੇ ਕਿ ਜਿਹੜੇ ਮਹਾਤਮਾ ਹੁੰਦੇ ਨੇ, ਜਿਵੇਂ ਕਿਸੇ ਨੇ ਸਵਾਲ ਕੀਤਾ ਸੀ ਵੀ ਕਿੰਨਾ ਕੁ ਨਾਮ ਜਪੀਏ ਵੀ ਮਹਾਰਾਜ ਦੇ ਪ੍ਰਤੱਖ ਦਰਸ਼ਨ ਹੋਣ, ਤਾਂ ਇੱਕ ਉਪਨਿਸ਼ਦ ਦੇ ਵਿੱਚ ਆਉਂਦਾ ਹੈ ਵੀ ਜੇ ਤੁਸੀਂ 3.5 ਕਰੋੜ ਆਪਣੇ ਮੰਤਰ ਦਾ ਜਾਪ ਕਰਦੇ ਹੋ, ਜਿਵੇਂ ਸਿੱਖਾਂ ਦੇ ਵਿੱਚ ਮੂਲ ਮੰਤਰ ਹੈ, ਤਾਂ ਫਿਰ ਸਤਿਗੁਰੂ ਦੇ ਦਰਸ਼ਨ ਜਿਹੜੇ ਨੇ ਜਾਂ ਹਿੰਦੂ ਧਰਮ ਅਨੁਸਾਰ ਭਗਵਾਨ ਦੇ ਦਰਸ਼ਨ ਜਿਹੜੇ ਨੇ ਇਹ ਪ੍ਰਤੱਖ ਹੋ ਜਾਂਦੇ ਹਨ। ਅਤੇ ਜੇ ਮੰਤਰ ਛੋਟੇ ਆਕਾਰ ਦਾ ਹੋਵੇ, ਜਿਵੇਂ ਵਾਹਿਗੁਰੂ ਹੈ ਜਾਂ ਮੁਸਲਮਾਨਾ ਚੱਲਾ ਹੂ ਹੈ ਜਾਂ ਹਿੰਦੂ ਧਰਮ ਦੇ ਵਿੱਚ ਰਾਮ ਨਾਮ ਹੈ, ਰਾਮ ਰਾਮ ਦਾ ਜਾਪ ਕਰਦੇ ਨੇ, ਤਾਂ ਕਹਿੰਦੇ ਬਈ ਇੱਕ ਗ੍ਰੰਥ ਦੇ ਵਿੱਚ ਲਿਖਿਆ ਵੀ ਜੇ 13 ਕਰੋੜ ਵਾਰ ਕੀਤਾ ਜਾਵੇ ਚੌਂਕੜਾ ਮਾਰ ਕੇ, ਤਾਂ ਫਿਰ ਵੀ ਆਪਣੇ ਇਸ਼ਟ ਜਿਹਨੂੰ ਤੁਸੀਂ ਮੰਨਦੇ ਹੋ ਉਹਦੇ ਪ੍ਰਤੱਖ ਸਾਕਸ਼ਾਤ ਦਰਸ਼ਨ ਹੋ ਜਾਂਦੇ। ਪਰ ਇਹ ਜਿਹੜੀਆਂ ਗੱਲਾਂ ਨੇ ਜ਼ਰੂਰੀ ਨਹੀਂ, ਕਿਉਂਕਿ ਗਿਣਤੀ ਮਿਣਤੀ ਦੇ ਆਧਾਰ 'ਤੇ ਕੋਈ ਇੱਦਾਂ ਦੀ ਗੱਲ ਨਹੀਂ ਗੁਰਮਤ ਨੇ ਮੰਨੀ। ਇਹ ਸਿਰਫ ਇੱਕ ਜਾਣਕਾਰੀ ਹੈ ਵੀ ਇਸ ਗ੍ਰੰਥ 'ਚ ਆਹ ਲਿਖਿਆ ਹੈ, ਇਸ ਗ੍ਰੰਥ 'ਚ ਆਹ ਲਿਖਿਆ ਹੈ। ਬਾਕੀ ਗੱਲ ਹੈ ਪ੍ਰੇਮ ਦੀ ਅਤੇ ਵਿਰਾਗ ਦੀ ਅਤੇ ਹਿਰਦਾ ਸ਼ੁੱਧ ਹੋਣ ਦੀ। ਤਾਂ ਇਹ ਤੋਂ ਪਹਿਲਾਂ ਵੀ ਹੋ ਸਕਦੇ ਨੇ, ਜੇ ਕਿਸੇ ਦਾ ਪ੍ਰੇਮ ਜ਼ਿਆਦਾ ਮਹਾਰਾਜ ਦੇ ਨਾਲ ਜਾਂ ਕਿਸੇ ਦਾ ਮਨ ਵਿਰਾਗ ਜ਼ਿਆਦਾ ਹੈ, ਜਾਂ ਜੇ ਕਿਸੇ ਗੁਰਮੁਖ ਦਾ ਹਿਰਦਾ ਸ਼ੁੱਧ ਹੈ, ਤਾਂ ਉਹਨਾਂ ਨੂੰ ਤਾਂ ਬੜੀ ਛੇਤੀ ਹੀ ਪ੍ਰਾਪਤੀ ਜਿਹੜੀ ਹੈ ਉਹ ਹੋ ਜਾਂਦੀ ਹੈ। ਜਿਹੜਾ ਵਾਹਿਗੁਰੂ ਜੀ ਦਾ ਸਿਮਰਨ ਹੈ, ਤਾਂ ਕਿਸੇ ਨੇ ਸਵਾਲ ਕੀਤਾ ਸੀ ਵੀ ਕਿੰਨਾ ਨਾਮ ਜਪੀਏ ਵੀ ਮਹਾਰਾਜ ਦੇ ਦਰਸ਼ਨ ਹੋ ਜਾਣ, ਤਾਂ ਉਦਾਸ ਨੂੰ ਉਪਨਿਸ਼ਦ ਦਾ ਨਾਂ ਭੁੱਲ ਗਿਆ। ਫਿਰ ਕਿਤੇ ਕਥਾ ਜ਼ਿਕਰ ਕਰਾਂਗੇ ਵੀ ਇਹ ਇੱਕ ਉਪਨਿਸ਼ਦ 'ਚ ਲਿਖਿਆ ਵੀ ਜੇ ਜਿਵੇਂ ਨਾਨਕ ਹੋਸੀ ਪੀ ਸਾਜ ਤੱਕ ਮੂਲ ਮੰਤਰ ਏਡਾ ਵੱਡਾ ਮੰਤਰ ਹੋਵੇ ਤਾਂ 3.5 ਕਰੋੜ ਉਹਦਾ ਜਾਪ ਕਰੇ, ਅਤੇ ਜੇ ਛੋਟਾ ਹੋਵੇ ਜਿਵੇਂ ਵਾਹਿਗੁਰੂ ਜਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੇ ਇੱਦਾਂ ਹੋਵੇ ਏਡਾ ਹੋਵੇ ਤਾਂ ਘੱਟੋ ਘੱਟ 13 ਕਰੋੜ ਉਹਦਾ ਜਾਪ ਕਰੇ। ਇੱਦਾਂ ਅੱਡ ਅੱਡ ਗ੍ਰੰਥਾਂ ਦੇ ਵਿੱਚ ਮਹਾਂਪੁਰਸ਼ਾਂ ਨੇ ਤਰਸ ਕਰਕੇ ਗੱਲਾਂ ਲਿਖੀਆਂ ਨੇ। ਵੈਸੇ ਸਾਧੂ ਸੰਤ ਲੋਕ ਜਿਹੜੇ ਨੇ ਹੋਣ ਨਜ਼ੀਕ ਖੁਦਾਏ ਦੇ, ਭੇਦ ਨਾ ਕਿਸੇ ਦੇਣ, ਜਿਨ ਹਰ ਪਾਇਓ ਤਿਨੇ ਛੁਪਾਇਓ, ਉਹ ਕਿਸੇ ਨੂੰ ਇਸ ਤਰ੍ਹਾਂ ਆਪਣਾ ਭੇਦ ਨਹੀਂ ਦਿੰਦੇ ਹਨ। ਪਰ ਜਿਹੜੀ ਦਇਆ ਹੁੰਦੀ ਨਾ, ਦਇਆ, ਤਰਸ, ਦਇਆ, ਇਹ ਬਿਨਾਂ ਪਾਤਰ ਦੇਖੇ ਇਹਦਾ ਸੁਭਾਅ ਹੈ, ਇਹ ਹੁੰਦੀ ਹੈ। ਬਾਕੀ ਜਿਹੜੇ ਕਰਮ ਧਰਮ ਨੇ ਇਹਨਾਂ ਵਿੱਚ ਅੱਗੇ ਬੰਦਾ ਵੇਖਣਾ ਪੈਂਦਾ। ਜਿਵੇਂ ਬਾਕੀ ਜਿਹੜੇ ਸਾਧਨ ਨੇ, ਹਵਨ ਹੈ, ਯੱਗ ਹੈ, ਕਈ ਸੱਜਣ ਹਵਨ ਕਰਦੇ ਆ, ਕਈ ਸੱਜਣ ਯੱਗ ਕਰਦੇ ਆ, ਕਰਾਉਂਦੇ ਆ, ਉਹਨਾਂ ਵਿੱਚ ਉਹ ਪਹਿਲਾਂ ਬੰਦਾ ਦੇਖਦੇ ਆ ਵੀ ਇਹ ਕਿਹੜੀ ਜਾਤ ਦਾ। ਫਿਰ ਕਮਾਲ ਦੀ ਗੱਲ ਤਾਂ ਆ ਵੀ ਜੇ ਕੋਈ ਔਰਤ ਆ, ਉਹ ਭਾਵੇਂ ਕਿਸੇ ਜਾਤ ਦੀ ਵੀ ਹੋਵੇ, ਉਹ ਨਹੀਂ ਕਰ ਸਕਦੀ ਬਹੁਤੇ ਸਾਧਨ, ਕਿਸੇ ਪਰਿਵਾਰ ਚੋਂ ਵੀ ਹੋਵੇ, ਪਰ ਇੱਕ ਨਾਮ ਅਤੇ ਇੱਕ ਦਇਆ, ਇਹ ਦੋ ਚੀਜ਼ਾਂ ਇੱਦਾਂ ਦੀਆਂ ਨੇ ਜਿਹੜੇ ਨਾਮ ਨਾ ਜਾਤ ਵੇਖਦਾ ਨਾ ਸਮਾਂ ਵੇਖਦਾ ਨਾ ਪਾਤਰ ਕੁਪਾਤਰ ਦੇਖਦਾ ਨਾ ਦਿਸ਼ਾ ਦੇਖਦਾ। ਨਾਮ ਕਿਸੇ ਵੀ ਟਾਈਮ ਕੋਈ ਵੀ ਸੱਜਣ ਭਾਵੇਂ ਬੱਚਾ ਹੈ ਭਾਵੇਂ ਬਜ਼ੁਰਗ ਹੈ ਜਵਾਨ ਹੈ ਕੋਈ ਵੀ ਜਪ ਸਕਦਾ। ਇਸੇ ਕਰਕੇ ਮਹਾਰਾਜ ਨੇ ਗੁਰਬਾਣੀ ਵਿੱਚ ਉਹ ਗੱਲਾਂ ਰੱਖੀਆਂ ਜਿਹੜੀਆਂ ਸਾਂਝੀਆਂ ਨੇ, ਜਿਹੜੀਆਂ ਗੱਲਾਂ ਲੋਕਾਂ ਦੇ ਵਿੱਚ ਈਰਖਾ ਦੁਵੈਸ਼ ਭਰਨ ਇੱਕ ਦੂਜੇ ਦੇ ਵੈਰੀ ਬਣਾਉਣ ਦੁਸ਼ਮਣ ਬਣਾਉਣ ਉਹ ਚੀਜ਼ਾਂ ਮਹਾਰਾਜ ਨੇ ਨਹੀਂ ਰੱਖੀਆਂ। ਨਾਮ ਰੱਖਿਆ ਮਹਾਰਾਜ ਨੇ ਇਸੇ ਕਰਕੇ ਕਿਉਂਕਿ ਬਾਕੀ ਜਿੰਨੇ ਕਰਮ ਧਰਮ ਨੇ ਉਹਨਾਂ ਵਿੱਚ ਇਹ ਗੱਲਾਂ ਲਾਗੂ ਹੁੰਦੀਆਂ ਵੀ ਜੇ ਤੁਹਾਡੀ ਉੱਚੀ ਜਾਤ ਆ ਤਾਂ ਤੁਸੀਂ ਕਰ ਸਕਦੇ ਹੋ ਨਹੀਂ ਤਾਂ ਨਹੀਂ ਕਰ ਸਕਦੇ। ਪਰ ਨਾਮ ਜਿਹੜਾ ਹੈ ਉਹਦੇ ਬਾਰੇ ਮਹਾਰਾਜ ਕਹਿੰਦੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਕੋਈ ਵੀ ਭਾਵੇਂ ਜਪੇ। ਦੂਸਰਾ ਹੈ ਦਇਆ, ਜਿਹੜੀ ਦਇਆ ਹੁੰਦੀ ਹੈ ਨਾ ਤਰਸ, ਇਹ ਵੀ ਪਾਤਰ ਕੁਪਾਤਰ ਨਹੀਂ ਦੇਖੀਦਾ, ਇਹਦੇ ਵਿੱਚ ਵੀ ਅਕਾਰਨ ਹੀ ਤਰਸ ਦਇਆ ਜਿਹੜੀ ਹੈ ਉਹ ਹੁੰਦੀ ਹੈ। ਮੰਨ ਲਓ ਕੋਈ ਭੁੱਖਾ ਹੈ ਤਾਂ ਇਹ ਥੋੜ੍ਹੀ ਦੇਖਣਾ ਵੀ ਇਹ ਬ੍ਰਾਹਮਣ ਆ ਅਤੇ ਤਾਂ ਮੈਂ ਰੋਟੀ ਖਵਾਊਂਗਾ ਇਹਨੂੰ, ਜਾਂ ਇਹ ਉੱਚੀ ਜਾਤ ਦਾ ਹੈ ਮੈਂ ਤਾਂ ਇਹਨੂੰ ਦਿਖਾਊਂਗਾ, ਹੁਣ ਲੰਗਰ ਹੈ ਕੋਈ ਵੀ ਛਕੇ। ਤਾਂ ਇਹ ਤਾਂ ਮਹਾਤਮਾ ਲੋਕਾਂ ਨੇ ਨਾ ਦਇਆ ਕਰਕੇ ਕੁਝ ਸਾਧਨ ਜਿਹੜੇ ਨੇ ਉਹ ਸੰਸਾਰ ਨੂੰ ਦੱਸੇ ਨੇ ਤਰਸ ਕਰਕੇ, ਨਹੀਂ ਤਾਂ ਇਹ ਸਪਸ਼ਟ ਗੱਲ ਹੈ ਵੀ ਅਚਰ ਚਰੇ ਤਾਂ ਸਿੱਧ ਹੋਈ ਸਿੱਧੀ ਅਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭਰਮ ਕੱਟਿਆ ਜਾਈ। ਤਾਂ ਮਹਾਂਪੁਰਸ਼ ਜਿਹੜੀ ਦਇਆ ਹੁੰਦੀ ਹੈ ਇਹ ਕਰਮ ਤੋਂ ਵੱਡੀ ਹੁੰਦੀ ਹੈ। ਆਪਣੀ ਕਥਾ ਇੱਥੇ ਚੱਲਦੀ ਪਈ ਸੀ ਵੀ ਜਿਹੜੇ ਸਾਡੇ ਕਰਮ ਆ ਉਹ ਜਦੋਂ ਸੰਸਾਰ ਖਤਮ ਹੁੰਦਾ ਹੈ ਤਾਂ ਸਾਡੇ ਕਰਮ ਨਹੀਂ ਖਤਮ ਹੁੰਦੇ, ਕਰਮ ਜਿਹੜੇ ਨੇ ਉਹ ਮਾਇਆ ਵਿੱਚ ਲੀਨ ਹੋ ਜਾਂਦੇ, ਮਾਇਆ ਈਸ਼ਵਰ 'ਚ ਬ੍ਰਹਮ 'ਚ ਲੀਨ ਹੋ ਜਾਂਦੀ, ਫਿਰ ਸੰਸਾਰ ਬਣਦਾ ਹੈ, ਫਿਰ ਜੀਵ ਪੈਦਾ ਹੋਣਗੇ ਅਤੇ ਆਪਣੇ ਕਰਮ ਫਿਰ ਭੋਗਣੇ ਪੈਣਗੇ। ਤਾਂ ਮਹਾਰਾਜ ਦਇਆ ਕਰਕੇ ਤਰਸ ਕਰਕੇ ਕਿਸੇ ਨੂੰ ਨਾਮ ਸੇਵਾ ਵਿੱਚ ਲਾ ਦੇਣ। ਜਿਹੜੀ ਦਇਆ ਹੈ ਤਰਸ ਹੈ ਇਹ ਕਰਮਾਂ ਤੋਂ ਵੱਡੀ ਹੁੰਦੀ। ਜਿਵੇਂ ਕੋਈ ਮਹਾਤਮਾ ਹੁੰਦੇ ਨਾ ਜਿਨ੍ਹਾਂ ਨੂੰ ਰੱਬ ਦੀ ਪ੍ਰਾਪਤੀ ਹੁੰਦੀ, ਉਹ ਕਈ ਵਾਰੀ ਖੁਸ਼ ਹੋ ਕੇ ਕਿਸੇ ਸੱਜਣ ਨੂੰ ਕੋਈ ਇਹੋ ਜਿਹੀ ਦਾਤ ਦੇ ਦਿੰਦੇ ਜਿਹੜੀ ਉਹਦੇ ਕਰਮਾਂ 'ਚ ਹੁੰਦੀ ਨਹੀਂ, ਪਰ ਉਹ ਦੇ ਸਕਦੇ ਜੇ ਉਹ ਖੁਸ਼ ਹੋ ਜਾਣ। ਕਿਉਂ? ਜਿਹੜੀ ਦਇਆ ਵਾ ਇਹ ਕਰਮ ਨਹੀਂ ਦੇਖਦੀ ਕਿਸੇ ਦਾ, ਬਾਕੀ ਜੋ ਵੀ ਮਿਲਦਾ ਉਹ ਕਰਮਾਂ ਕਰਕੇ ਮਿਲਦਾ। ਪਰ ਕਈ ਵਾਰੀ ਮਹਾਤਮਾ ਕਿਸੇ ਨੂੰ ਚਾਹੁਣ ਉਹਦਾ ਜੀਵਨ ਬਦਲਣਾ ਚਾਹੁਣ ਤਾਂ ਬਦਲ ਦਿੰਦੇ ਆ ਫੜ ਕੇ। ਹੁਣ ਕਿਸੇ ਦੇ ਕਰਮਾਂ 'ਚ ਲਿਖਿਆ ਵੀ ਇਹਨੇ ਭਗਤੀ ਨਹੀਂ ਕਰਨੀ, ਪਰ ਉਹ ਜੇ ਕੋਈ ਮਹਾਤਮਾ ਚਾਹਵੇ ਤਾਂ ਉਹ ਕਰਨ ਵੀ ਲੱਗ ਪੈਂਦਾ। ਤਾਂ ਜਿਹੜੀ ਦਇਆ ਹੈ ਇਹ ਕਰਮ ਨਹੀਂ ਦੇਖਦੀ। ਇਸੇ ਕਰਕੇ ਮਹਾਰਾਜ ਨੇ ਆਖਿਆ ਵੀ ਸਭ ਤੋਂ ਵੱਡਾ ਧਰਮ ਤਾਂ ਦਇਆ ਹੈ। ਤਾਂ ਗੱਲ ਤਾਂ ਇੰਨੀ ਕੁ ਚੱਲਦੀ ਪਈ ਸੀ ਵੀ ਕਿ ਸਰਬੱਤਰ ਲੀਨੇ ਮੈਨੇ ਪਰਲੇ ਕਾਲ, ਪਰਲੇ ਕਾਲ ਮੈਨੇ ਜਦੋਂ ਸਾਰੀ ਦੁਨੀਆ ਖਤਮ ਹੋ ਜਾਂਦੀ, ਦੁਨੀਆ ਖਤਮ ਹੋ ਜਾਂਦੀ ਪਰ ਕਰਮ ਨਹੀਂ ਖਤਮ ਹੁੰਦਾ। ਇਸ ਕਰਕੇ ਗੁਰਬਾਣੀ ਵਿੱਚ ਵਾਰੀ ਵਾਰੀ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਵੀ ਇੱਦਾਂ ਅਰਦਾਸ ਕਰਨੀ ਚਾਹੀਦੀ ਹੈ ਵੀ ਹਮ ਤੇ ਕਛੂ ਨਾ ਹੋਵੇ ਦੇਵ। ਇਹ ਅਰਦਾਸ ਮਹਾਰਾਜ ਜੀ ਕਹਿੰਦੇ ਇੱਦਾਂ ਕਰਨੀ ਚਾਹੀਦੀ ਹੈ ਵੀ ਹੇ ਪ੍ਰਭੂ ਪਰਮੇਸ਼ਰ ਜੀ ਅਸੀਂ ਕੀ ਕਰ ਸਕਦੇ ਹਾਂ, ਤੁਮ ਲਾਵਹੁ ਤੋ ਲਾਗਹਿ ਸੇਵ। ਜੇ ਤੁਸੀਂ ਤਰਸ ਕਰੋ ਤਾਂ ਸਾਡੇ ਕਰਮਾਂ ਵਿੱਚ ਇਹ ਗੱਲ ਲਿਖੀ ਨਹੀਂ ਆ ਵੀ ਇਹਨਾਂ ਨਾਮ ਜਪਣਾ ਸੇਵਾ ਕਰਨੀ, ਤਾਂ ਤੁਸੀਂ ਕਿਰਪਾ ਕਰਕੇ ਜੇ ਕਿਰਪਾ ਕਰੋ ਤਾਂ ਸਾਨੂੰ ਸੇਵਾ ਵਿੱਚ ਲਾ ਸਕਦੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਇਸ ਤਰ੍ਹਾਂ ਫਿਰ ਫਰਮਾਉਂਦੇ ਹਨ
ਕਿ ਸਰਬਤਰ ਜਾਹੋ।
ਇਹ ਸੱਚੇ ਪਾਤਸ਼ਾਹ ਜੀ ਜੋ ਵਾਹਿਗੁਰੂ ਅੰਤਰਜਾਮੀ ਜੀ ਆਪ ਜਾ ਹੋ, ਹਰ ਜਾ ਜਗ੍ਹਾ 'ਤੇ ਹੋ, ਹਰ ਥਾਂ 'ਤੇ ਆਪ ਬੈਠੇ ਹੋ, ਹਰ ਥਾਂ 'ਤੇ ਆਪ ਹਾਜ਼ਰ ਨਾਜ਼ਰ ਹੋ। ਸਤਿਗੁਰੂ ਜੀ ਬਾਣੀ ਵਿੱਚ ਫਰਮਾਉਂਦੇ ਦੇ 52 ਅੱਖਰੀ ਵਿੱਚ ਵਾਸਦੇਵ ਸਰਬੱਤਰ ਮੈਂ ਊਨ ਨਾ ਕਤਹੂ ਠਾਏ। ਵਾਹਿਗੁਰੂ ਪਰਮੇਸ਼ਰ ਹਰ ਜਗ੍ਹਾ 'ਤੇ ਬੈਠਾ ਹੋਇਆ ਹੈ, ਇੱਕੋ ਜਿਹਾ ਬੈਠਾ ਹੈ। ਇਹ ਨਹੀਂ ਵੀ ਕਿਤੇ ਘੱਟ ਅਤੇ ਕਿਤੇ ਵੱਧ, ਇੱਦਾਂ ਦੀ ਗੱਲ ਨਹੀਂ। ਇੱਕ ਰਸ ਬੈਠਾ ਹੈ, ਇੱਕੋ ਜਿਹਾ ਬਰਾਬਰ। ਪਰ ਇੱਥੇ ਫਿਰ ਕਈ ਵਾਰੀ ਸਵਾਲ ਪੈਦਾ ਹੋ ਜਾਂਦਾ ਵੀ ਫਿਰ ਤੁਸੀਂ ਇਹ ਗੱਲ ਕਿਉਂ ਕਹਿੰਦੇ ਆ ਵੀ ਜੇ ਗੁਰਦੁਆਰੇ ਪਾਠ ਬਹਿ ਕੇ ਕਰੀਏ ਤਾਂ ਬਹੁਤਾ ਫਲ ਮਿਲਦਾ ਅਤੇ ਜੇ ਘਰ 'ਚ ਬਹਿ ਕੇ ਕਰੀਏ ਤਾਂ ਓਨਾ ਫਲ ਨਹੀਂ ਮਿਲਦਾ। ਜੇ ਸੰਗਤ ਵਿੱਚ ਬੈਠੀਏ ਤਾਂ ਬਹੁਤਾ ਫਲ ਮਿਲਦਾ, ਜੇ ਇਕੱਲੇ ਬੈਠੀਏ ਤਾਂ ਬਹੁਤਾ ਫਲ ਨਹੀਂ ਮਿਲਦਾ। ਫਿਰ ਇਹ ਕਿਉਂ ਕਿਹਾ ਗਿਆ ਹੈ? ਜੇ ਪ੍ਰਭੂ ਪਰਮੇਸ਼ਰ ਹਰ ਜਗ੍ਹਾ 'ਤੇ ਹਰ ਥਾਂ 'ਤੇ ਇੱਕ ਰਸ ਮੈਨੇ ਇੱਕੋ ਜਿਹਾ ਬਰਾਬਰ ਹੀ ਹਰ ਜਗ੍ਹਾ 'ਤੇ ਬੈਠਾ ਹੈ, ਤਾਂ ਫਿਰ ਇੱਦਾਂ ਕਿਉਂ ਕਹਿੰਦੇ ਆ ਬਈ ਫਲਾਨੀ ਜਗ੍ਹਾ 'ਤੇ ਜ਼ਿਆਦਾ ਫਲ, ਫਲਾਨੀ ਜਗ੍ਹਾ 'ਤੇ ਥੋੜ੍ਹਾ ਫਲ? ਤਾਂ ਉਹ ਮਹਾਂਪੁਰਸ਼ ਜਵਾਬ ਦਿੰਦੇ ਨੇ ਵੀ ਜਿਵੇਂ ਸੂਰਜ ਦੀ ਰੌਸ਼ਨੀ ਹਰ ਜਗ੍ਹਾ 'ਤੇ ਪੈਂਦੀ ਹੈ ਪਰ ਉਹ ਨਾ ਕਿਸੇ ਨੂੰ ਸਾੜਦੀ ਹੈ ਅਤੇ ਨਾ ਹੀ ਕੋਈ ਕੰਮ ਕਰਦੀ ਹੈ, ਪਰ ਜੇ ਉਹਦੇ ਅੱਗੇ ਜਿਵੇਂ ਛੋਟੇ ਹੁੰਦੇ ਆਪਾਂ ਇੱਕ ਲੈਂਸ ਸੂਰਜ ਦੀ ਰੌਸ਼ਨੀ ਅੱਗੇ ਰੱਖਦੇ ਸੀ ਨਾ, ਉਸ ਲੈਂਸ ਥਾਣੀ, ਸ਼ੀਸ਼ੇ ਥਾਣੀ, ਸੂਰਜ ਕਾਂਤ ਮਣੀ ਥਾਣੀ, ਜਦੋਂ ਸੂਰਜ ਦੀਆਂ ਕਿਰਨਾਂ ਲੰਘਦੀਆਂ ਨੇ ਅਤੇ ਅੱਗੇ ਨਿੱਕੇ ਹੁੰਦੇ ਸੀ ਅਤੇ ਉਹ ਕਾਗਜ਼ ਨੂੰ ਫਿਰ ਅੱਗ ਲੱਗ ਜਾਂਦੀ, ਵੈਸੇ ਨਹੀਂ ਲੱਗਦੀ। ਇਸੇ ਤਰ੍ਹਾਂ ਜਿਸ ਜਗ੍ਹਾ 'ਤੇ ਭਗਤੀ, ਬੰਦਗੀ, ਸੇਵਾ ਸਿਮਰਨ ਜ਼ਿਆਦਾ ਹੋਵੇ ਉੱਥੇ ਫਿਰ ਉਹਦੀ ਵਿਸ਼ੇਸ਼ ਕਿਰਪਾ ਹੋ ਜਾਂਦੀ, ਉੱਥੇ ਉਹਦੀ ਵਿਸ਼ੇਸ਼ ਮਿਹਰ ਹੁੰਦੀ ਹੈ। ਇੰਨਾ ਕੁ ਫਰਕ ਹੁੰਦਾ ਹੈ ਧਾਰਮਿਕ ਜਗ੍ਹਾ ਦਾ, ਕਿਉਂ ਧਾਰਮਿਕ ਜਗ੍ਹਾ ਦਾ ਵਾਤਾਵਰਨ ਬੰਦਗੀ ਭਗਤੀ ਇੰਨੀ ਹੈ, ਉੱਥੇ ਉਹਦੀ ਵਿਸ਼ੇਸ਼ ਕਿਰਪਾ ਹੋ ਜਾਂਦੀ। ਵੈਸੇ ਉਹ ਬੈਠਾ ਤਾਂ ਹਰ ਜਾ ਜਗ੍ਹਾ 'ਤੇ ਹੈ, ਹਰ ਥਾਂ 'ਤੇ। ਹੁਣ ਪਾਣੀ ਜਿਹੜਾ ਹੈ ਉਹ ਤਕਰੀਬਨ ਸਾਰੀ ਧਰਤੀ ਦੇ ਵਿੱਚ ਹੀ ਹੈ, ਪਰ ਪਾਣੀ ਕੰਮ ਕਿਹੜਾ ਆਉਂਦਾ ਹੈ? ਜਿਹੜਾ ਸਾਡੀ ਪਹੁੰਚ ਦੇ ਵਿੱਚ ਹੋਵੇ, ਜਿਹੜਾ ਸਾਡੇ ਹੱਥਾਂ 'ਚ ਹੋਵੇ, ਸਾਡੀ ਪਹੁੰਚ ਹੋਵੇ, ਉਹਨੂੰ ਅਸੀਂ ਪੀ ਸਕਦੇ ਹਾਂ, ਕੱਪੜੇ ਧੋ ਸਕਦੇ ਹਾਂ, ਵਰਤ ਸਕਦੇ ਹਾਂ। ਭਾਵੇਂ ਕਿ ਪਾਣੀ ਤਾਂ 70-80% ਸਭ ਤੋਂ ਜ਼ਿਆਦਾ ਧਰਤੀ ਦੇ ਵਿੱਚ ਹੈ ਹੀ ਹੈ, ਪਰ ਕੰਮ ਤਾਂ ਉਹ ਹੀ ਆਉਂਦਾ ਵਾ ਜਿਹੜਾ ਸਾਡੀ ਪਹੁੰਚ ਹੋਵੇ, ਜਿਹੜਾ ਪ੍ਰਤੱਖ ਹੋਵੇ, ਪ੍ਰਗਟ ਹੋਵੇ। ਬਾਕੀ ਧਰਤੀ ਦੇ ਥੱਲੇ ਪਾਣੀ ਹੈ, ਸਾਡੇ ਉਹਨੇ ਕੀ ਕੰਮ ਆਉਣਾ? ਇਸੇ ਤਰ੍ਹਾਂ ਜਿੱਥੇ ਗੁਰੂ ਹੈ ਉਹਦੀ ਬੰਦਗੀ ਹੈ, ਭਗਤੀ ਹੈ, ਵਿਸ਼ੇਸ਼ ਕਾਰਜ ਕਿੱਥੇ ਸਿੱਧ ਕਰਦਾ? ਜਿੱਥੇ ਉਹ ਪ੍ਰਤੱਖ ਹੈ, ਸੰਗਤ ਦੇ ਵਿੱਚ ਵੀ ਉਹ ਪ੍ਰਤੱਖ ਵੱਸਦਾ ਹੈ, ਵਿੱਚ ਸੰਗਤ ਹਰ ਪ੍ਰਭ ਵੱਸਿਆ ਜੀ। ਉਹ ਤਾਂ ਮਹਾਰਾਜ ਕਹਿੰਦੇ ਹੇ ਸੱਚੇ ਪਾਤਸ਼ਾਹ ਜੀ, ਆਪ ਤਾਂ ਜਾ ਹੋ
ਕੇ ਸਰਬੱਤਰ ਪਾਹੋ।
ਹੇ ਵਾਹਿਗੁਰੂ ਅੰਤਰਜਾਮੀ ਪਰਮੇਸ਼ਰ ਜੀ, ਜੋ ਆਪ ਸਰਬੱਤਰ ਸਾਰੀਆਂ ਭਾਅ ਦਾ ਅਰਥ ਮੰਨੀ ਗਈ ਹੈ, ਜਿਹਦਾ ਅਰਥ ਹੈ ਚਮਕਣਾ, ਪ੍ਰਕਾਸ਼ਣਾ, ਸਾਰੇ ਸਰੀਰਾਂ ਵਿੱਚ ਤੁਸੀਂ ਹੀ ਪ੍ਰਕਾਸ਼ ਰਹੇ ਹੋ ਜਾਂ ਪ੍ਰਕਾਸ਼ ਦੇ ਰਹੇ ਹੋ, ਜਿਸ ਕਰਕੇ ਇਹਨਾਂ ਸਰੀਰਾਂ ਵਿੱਚ ਸੋਝੀ, ਸਮਝ, ਸੂਝ, ਵਿਚਾਰ, ਇਹ ਜੀਵ ਜਿਹੜੇ ਨੇ ਉਹ ਕਰਨ ਦੇ ਕਾਬਲ ਹੁੰਦੇ ਹਨ। ਜਾਂ ਫਿਰ ਭਾਹੋ ਦਾ ਅਰਥ ਹੁੰਦਾ ਹੈ ਭਾਉਣਾ। ਇਹ ਅਕਾਲ ਪੁਰਖ ਆਪ ਜੀ ਜੋ ਹੋ, ਸਰਬ ਨੂੰ ਭਾਹੋ ਪਾਉਂਦੇ ਹੋ, ਕਿਉਂਕਿ ਸਭਨਾਂ ਦਾ ਆਪਣਾ ਆਪ ਹੋ, ਕੌੜਾ ਕਿਸੇ ਨਾ ਲੱਗਾ ਹੀ ਸਭਨਾ ਹੀ ਭਾਨਾ। ਸਭਨਾਂ ਦਾ ਆਪਣਾ ਆਪ ਹੋਣ ਕਰਕੇ ਸਭਨਾਂ ਨੂੰ ਤੁਸੀਂ ਪਾਉਂਦੇ ਹੋ। ਜਾਂ ਫਿਰ ਭਾਅ ਦੇ ਅਰਥ ਹੋਰ ਵੀ ਮਹਾਂਪੁਰਸ਼ਾਂ ਕੀਤੇ ਨੇ, ਚਮਕ, ਦਮਕ, ਸੁੰਦਰਤਾ ਆਦਿਕ, ਤਾਂ ਮਹਾਂਪੁਰਸ਼ ਸੰਤ ਸਾਧੂ ਲੋਕ ਇਸ ਤਰ੍ਹਾਂ ਅਰਥ ਕਰਦੇ ਨੇ ਤਾਂ ਇਹ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪ ਸਰਬੱਤਰ ਜਗ੍ਹਾ ਤੇ ਭਾਹੋ ਪ੍ਰਕਾਸ਼ ਰਹੇ ਹੋ
ਕੇ ਸਰਬੱਤਰ ਦਿਸੈ
ਇਹ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਗਰੀਬ ਨਿਵਾਸ ਜੀਓ ਜੋ ਆਪ ਜੀ ਸਰਬੱਤਰ ਦਿਸੈ ਹਰ ਦੇਸ਼ ਮੈਨੇ ਜਗ੍ਹਾ ਹਰ ਥਾਂ ਤੇ ਆਪ ਬੈਠੇ ਹੋ
ਕੇ ਸਰਬੱਤਰ ਪੇਸੈ
ਇਹ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਗਰੀਬ ਨਿਵਾਸ ਸਾਹਿਬ ਜੀਓ ਆਪ ਜੋ ਹੋ ਸਰਬੱਤਰ ਸਾਰੇ ਹੀ ਭੇਸ ਭੇਖਾਂ ਦੇ ਵਿੱਚ ਵਿਆਪਕ ਹੋ ਰਹੇ ਹੋ ਇਹ ਜਿੰਨੇ ਵੀ ਭੇਖ ਨੇ ਇਹ ਸਭ ਆਪ ਜੀ ਦੇ ਹੀ ਹਨ ਹਰ ਆਪੇ ਜੋਗੀ ਡੰਡਾ ਧਾਰੀ ਹਰ ਆਪੇ ਰਵ ਰਿਹਾ ਬਨਵਾਰੀ ਹਰ ਆਪੇ ਤਪ ਤਾਪੇ ਲਾਏ ਤਾਰੀ ਵਾਹਿਗੁਰੂ ਪਰਮੇਸ਼ੁਰ ਨੇ ਹੀ ਸਾਰੇ ਭੇਖ ਜਿਹੜੇ ਨੇ ਉਹਨਾਂ ਵਿੱਚ ਸਰਬ ਰੂਪ ਹੋਣ ਕਰਕੇ ਆਪ ਹੀ ਸਾਰੇ ਭੇਖਾਂ ਦੇ ਵਿੱਚ ਬੈਠਾ ਹੋਇਆ ਹੈ
ਕੇ ਸਰਬੱਤਰ ਕਾਲੈ
ਇਹ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਗਰੀਬ ਨਿਵਾਸ ਸਾਹਿਬ ਜੀਓ ਜੋ ਆਪ ਸਰਬੱਤਰ ਕਾਲੈ ਸਾਰੇ ਹੀ ਸਮਿਆਂ ਦੇ ਵਿੱਚ ਵਿਆਪਕ ਹੋ ਜਾਂ ਫਿਰ ਸਭਨਾਂ ਨੂੰ ਕਾਲੈ ਨਾਸ਼ ਕਰਨ ਵਾਲੇ ਹੋ ਇਸ ਗੱਲ ਉੱਤੇ ਗੁਰਬਾਣੀ ਨੇ ਧਾਰਮਿਕ ਗ੍ਰੰਥਾਂ ਨੇ ਬੜਾ ਜ਼ੋਰ ਦਿੱਤਾ ਹੈ ਕਿ ਭਾਈ ਸੂਰਜ ਚੜ੍ਹਦਾ ਹੈ ਸਾਰੇ ਲੋਕ ਆਪੋ ਆਪਣੇ ਕੰਮਾਂ ਵਿੱਚ ਲੱਗ ਜਾਂਦੇ ਕਿਉਂ ਪ੍ਰਕਾਸ਼ ਹੁੰਦਾ ਨਾ ਸਭ ਕੁਝ ਦਿਖਣ ਲੱਗ ਪੈਂਦਾ ਹੈ ਪਰ ਜਦੋਂ ਸੂਰਜ ਡੁੱਬਦਾ ਹੈ ਰਾਤ ਹੋ ਜਾਂਦੀ ਹੈ ਸਾਰੇ ਕੰਮ ਧੰਦੇ ਜਿਹੜੇ ਨੇ ਉਹ ਬੰਦ ਹੋ ਜਾਂਦੇ ਨੇ ਕਿਉਂ ਕਿਉਂਕਿ ਦਿਖਣਾ ਬੰਦ ਹੋ ਜਾਂਦਾ ਹੈ ਤਾਂ ਜਦੋਂ ਰਾਤ ਹੁੰਦੀ ਹੈ ਹਨੇਰਾ ਹੁੰਦਾ ਹੈ ਰਾਤ ਹੋਣ ਅਤੇ ਹਨੇਰਾ ਹੋਣ 'ਤੇ ਕਦੀ ਵੀ ਕੋਈ ਤੁਹਾਨੂੰ ਰੋਂਦਾ ਨਹੀਂ ਦਿਖੂਗਾ ਸਿਆਣੇ ਬਿਆਣੇ ਬੰਦੇ ਕਦੀ ਵੀ ਰੋਂਦੇ ਦਿਖਣਗੇ ਵੀ ਰਾਤ ਹੋ ਗਈ ਹੈ ਰੋ ਪਵਣ ਫਿਰ ਪਰ ਜਦੋਂ ਕੋਈ ਬੰਦਾ ਮਰ ਜਾਂਦਾ ਨਾ ਤਾਂ ਬੀਬੀਆਂ ਦੀਆਂ ਗੱਲਾਂ ਸੁਣਨ ਵਾਲੀਆਂ ਹੁੰਦੀਆਂ ਪਤਾ ਕੀ ਕਹਿਣਗੀਆਂ ਸਾਡੇ ਘਰ 'ਤੇ ਹਨੇਰਾ ਹੋ ਗਿਆ ਪਰ ਜੇ ਕੋਈ ਪੁੱਛਣ ਵਾਲਾ ਹੋਵੇ ਵੀ ਇੱਕ ਬੰਦੇ ਦੇ ਮਰਨ ਕਰਕੇ ਇੱਕ ਘਰ ਦੇ ਵਿੱਚ ਹਨੇਰਾ ਹੋ ਗਿਆ ਪਰ ਜਦੋਂ ਸੂਰਜ ਡੁੱਬਾ ਸੀ ਤਾਂ ਸਾਰੀ ਦੁਨੀਆ 'ਚ ਹੀ ਹਨੇਰਾ ਹੋਇਆ ਸੀ ਉਦੋਂ ਤਾਂ ਕੋਈ ਨਹੀਂ ਰੋਂਦਾ ਪਰ ਜਦੋਂ ਇੱਕ ਘਰ ਦੇ ਵਿੱਚ ਇੱਕ ਸੱਜਣ ਦੀ ਮੌਤ ਹੋ ਜਾਵੇ ਤਾਂ ਕਹਿੰਦੇ ਘਰ 'ਚ ਹਨੇਰਾ ਹੋ ਗਿਆ ਅਤੇ ਰੋਣਾ ਸ਼ੁਰੂ ਹੋ ਜਾਂਦਾ ਤਾਂ ਵਿਦਵਾਨ ਜਿਹੜੇ ਨੇ ਨਾ ਉਹ ਜਵਾਬ ਦਿੰਦੇ ਆ ਉਹ ਕਹਿੰਦੇ ਕਾਰਨ ਇਹ ਹੈ ਵੀ ਜਦੋਂ ਸੂਰਜ ਚੜ੍ਹਦਾ ਹੈ ਤਾਂ ਲੋਕਾਂ ਦੀ ਭਾਵਨਾ ਇਹ ਰਹਿੰਦੀ ਹੈ ਵੀ ਜਿਹੜਾ ਚੜ੍ਹਿਆ ਵਾ ਨਾ ਸੂਰਜ ਨੇ ਡੁੱਬਣਾ ਵੀ ਹੈ ਉਹਨਾਂ ਦਾ ਮਨ ਪਹਿਲਾਂ ਹੀ ਬਣਿਆ ਜਿਵੇਂ ਮਨੋਵਿਗਿਆਨਿਕ ਨੇ ਮਨੋਵਿਗਿਆਨਿਕ ਇੱਕ ਗੱਲ ਬੜੀ ਕਮਾਲ ਦੀ ਕਰਦੇ ਆ ਜਿਹਨੂੰ ਸਾਈਕੋਲੋਜੀ ਕਹਿ ਦਿੰਦੇ ਨਾ ਉਹ ਕਹਿੰਦੇ ਜੇ ਤੁਹਾਡਾ ਮਨ ਪਹਿਲਾਂ ਹੀ ਬਣ ਗਿਆ ਨਾ ਵੀ ਆਹ ਚੀਜ਼ ਔਖੀ ਆ ਅਤੇ ਮੇਰੇ ਤੋਂ ਨਹੀਂ ਹੋਣੀ ਕਹਿੰਦੇ ਜਾਓ ਜ਼ੋਰ ਲਾ ਲਓ ਤੁਹਾਡੇ ਤੋਂ ਹੋਣੀ ਨਹੀਂ ਅਤੇ ਜੇ ਤੁਹਾਡਾ ਮਨ ਬਣ ਗਿਆ ਨਾ ਵੀ ਨਹੀਂ ਕਰਨੀ ਆ ਤਾਂ ਕਹਿੰਦੇ ਹੋਊਗੀ ਵੀ ਅਸੀਂ ਪਹਿਲਾਂ ਹੀ ਮਨ ਬਣਾ ਲੈਂਦੇ ਹਾਂ ਇਸ ਕਰਕੇ ਜਿਹੜੇ ਚੰਗੇ ਅਧਿਆਪਕ ਆ ਨਾ ਉਹ ਜਦੋਂ ਮੈਥ ਪੜ੍ਹਾਉਂਦੇ ਆ ਜਾਂ ਸਾਇੰਸ ਪੜ੍ਹਾਉਂਦੇ ਆ ਤਾਂ ਮੈਥ ਤੋਂ ਸਾਰੇ ਚਾਲੂ ਹੁੰਦੇ ਆ ਉਹ ਪਹਿਲਾਂ ਬੱਚਿਆਂ ਦਾ ਇਹ ਮਨ ਹੀ ਨਹੀਂ ਬਣ ਦਿੰਦੇ ਵੀ ਇਹ ਔਖਾ ਵਾ ਉਹ ਕਹਿੰਦੇ ਨਹੀਂ ਇਹਦੇ ਵਰਗਾ ਤਾਂ ਸੌਖਾ ਹੀ ਕੋਈ ਨਹੀਂ ਕਿਉਂ ਜਦੋਂ ਬੰਦੇ ਦਾ ਮਨ ਮੰਨ ਗਿਆ ਤਾਂ ਫਿਰ ਉਹ ਕੋਈ ਵੀ ਕੰਮ ਕਰ ਸਕਦਾ ਤਾਂ ਦੁਨੀਆ ਦਾ ਮਨ ਇੱਕ ਗੱਲ 'ਤੇ ਮੰਨਿਆ ਹੈ ਵੀ ਜਿਹੜਾ ਸੂਰਜ ਚੜ੍ਹਿਆ ਉਹਨੇ ਡੁੱਬਣਾ। ਇਸ ਕਰਕੇ ਜਦੋਂ ਸੂਰਜ ਡੁੱਬਦਾ ਕੋਈ ਦੁਖੀ ਨਹੀਂ ਹੁੰਦਾ। ਪਰ ਇਸ ਗੱਲ ਉੱਤੇ ਬੰਦੇ ਦਾ ਮਨ ਅਜੇ ਵੀ ਨਹੀਂ ਮੰਨਿਆ ਵੀ ਜਿਹੜਾ ਜੰਮਿਆ ਵਾ ਉਹਨੇ ਮਰਨਾ ਵਾ। ਇਸ ਗੱਲ ਉੱਤੇ ਤਾਂ ਸਾਰਿਆਂ ਦਾ ਮੰਨਿਆ ਵੀ ਜਿਹੜਾ ਸੂਰਜ ਚੜ੍ਹਿਆ ਉਹਨੇ ਡੁੱਬਣਾ ਵਾ। ਇਸ ਕਰਕੇ ਜੋ ਰਾਤ ਪੈਂਦੀ ਨਾ, ਰੋਜ਼ ਹੀ ਪੈਂਦੀ ਆ। ਕਦੀ ਕੋਈ ਰੋਂਦਾ ਵੇਖਿਆ ਵੀ ਰਾਤ ਪੈ ਗਈ ਆ ਅਤੇ ਹੁਣ ਪਿੱਟੋ ਫਿਰ ਰੋਹ ਤਗੜੇ ਹੋ ਗਏ? ਕਿਉਂ? ਬੰਦੇ ਦਾ ਮਨ ਜਿਹੜਾ ਉਹ ਮੰਨ ਗਿਆ ਵੀ ਜਿਹੜਾ ਸੂਰਜ ਚੜ੍ਹਿਆ ਉਹ ਡੁੱਬਣਾ। ਇਸ ਕਰਕੇ ਸੂਰਜ ਦੇ ਰਹਿੰਦੇ ਰਹਿੰਦੇ ਛੇਤੀ ਤੋਂ ਛੇਤੀ ਕੰਮ ਨਿਬੇੜ ਲਾ, ਇਹਨੇ ਜ਼ਰੂਰ ਡੁੱਬਣਾ ਹੈ। ਮਨ ਦੇ ਵਿੱਚ ਇਹ ਭਾਵਨਾ ਜਿਹੜੀ ਹੈ ਉਹ ਪਹਿਲਾਂ ਬਣੀ ਹੈ। ਇਸ ਕਰਕੇ ਭਾਵਨਾ ਬਣੀ ਹੋਣ ਕਰਕੇ ਜਿਹੜਾ ਹਨੇਰਾ ਵਾ ਉਹ ਦੁੱਖ ਨਹੀਂ ਦਿੰਦਾ, ਸਗੋਂ ਉਹਦਾ ਪ੍ਰਬੰਧ ਕਰਨਾ ਬੰਦਾ ਸ਼ੁਰੂ ਕਰ ਦਿੰਦਾ। ਮੋਮਬੱਤੀ ਲਿਆਓ, ਪ੍ਰਕਾਸ਼ ਕਰੋ, ਬਲਬ ਜਗਾਓ। ਭਾਵਨਾ ਬਣੀ ਹੋਣ ਕਰਕੇ ਰੋਂਦਾ ਤਾਂ ਨਹੀਂ ਨਾ ਕੋਈ, ਸਗੋਂ ਅਗਲੇ ਪ੍ਰਬੰਧ ਕਰਦੇ ਆ, ਜਨਰੇਟਰ ਚਲਾਓ। ਤਾਂ ਮਹਾਂਪੁਰਸ਼ ਕਹਿੰਦੇ ਆ ਵੀ ਸੱਜਣਾ ਇੱਕ ਭਾਵਨਾ ਬਣਾ ਲਾ ਵੀ ਜਿਹੜਾ ਜੰਮਿਆ ਵਾ ਉਹਨੇ ਮਰਨਾ ਵਾ, ਅਤੇ ਰੋ ਨਾ ਸਗੋਂ ਪ੍ਰਬੰਧ ਕਰ। ਉਹ ਕੀ? ਨਾਮ ਜਪ। ਗੁਰਬਾਣੀ ਸਮਝਾਉਂਦੀ ਨਾ, ਸੇਵਾ ਕਰ, ਸਤ ਸੰਗਤ ਕਰ, ਪਰਉਪਕਾਰ ਕਰ, ਤਰਸ ਕਰ, ਬੜੇ ਸਾਧਨ ਨੇ। ਕਿਉਂਕਿ ਗੁਰਬਾਣੀ ਕਹਿੰਦੀ ਇਹ ਭਾਵਨਾ ਪੱਕੀ ਕਰ ਲਾ ਵੀ ਧਨ ਜੋਬਨ ਅੜਾ ਨਾਠੀ ਅੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉਂ ਢਲ ਢੁੱਲ ਜੁੰਮਣ ਹਾਰ, ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਾ ਹੁੱਲਾ, ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ। ਗੀਤਾ ਦੇ ਵਿੱਚ ਇੱਕ ਬੜਾ ਸੋਹਣਾ ਸਲੋਕ ਆਉਂਦਾ, ਵਾਂ ਸਾਂਸੀ ਜੀ ਰਾਣੀ ਯਥਾ ਵਿਹਾਏ ਤਥਾ ਨਵਾਨੀ ਗ੍ਰਹਿਣਾਤੀ ਨਰੋ ਪੁਰਾਣੇ। ਜਿਵੇਂ ਨਵੇਂ ਸੋਹਣੇ ਕੱਪੜੇ ਪਾਏ ਇੱਕ ਦਿਨ ਪੁਰਾਣੇ ਹੋਣੇ ਨੇ, ਜੀਰਨ ਹੋਣੇ ਨੇ, ਫਟਣੇ ਨੇ, ਘਸਣੇ ਨੇ। ਇਸੇ ਤਰ੍ਹਾਂ ਜਿਹੜਾ ਇਹ ਨਵਾਂ ਸੋਹਣਾ ਸਰੀਰ ਜੰਮ ਕੇ ਲਿਆ ਸੀ, ਹੌਲੀ ਹੌਲੀ ਇਹਨੇ ਭਰਾ ਪੁਰਾਣਾ ਹੋਣਾ। ਹੋ ਸਕਦਾ ਇਹਨੂੰ ਟੰਕੇ ਵੀ ਲੱਗਣ, ਓਪਰੇਸ਼ਨ ਵੀ ਹੋਣ, ਇਹਨੇ ਘਸਣਾ ਵੀ ਆ। ਹੱਡੀਆਂ ਦਾ ਸਾਥ ਇਹ ਸੋਹਣੇ ਚੰਮ ਨੇ ਛੱਡਣਾ ਵਾ, ਜਿਹਨੂੰ ਬੜੀ ਮਿਹਨਤ ਦੇ ਨਾਲ ਗੋਰਾ ਰੱਖਣ ਦੀ ਕੋਸ਼ਿਸ਼ ਕਰਦੇ, ਸਾਫ ਰੱਖਣ ਦੀ ਕੋਸ਼ਿਸ਼ ਕਰਦੇ। ਇੱਦਾਂ ਬੜੇ ਗ੍ਰੰਥਾਂ ਵਿੱਚ ਸਲੋਕ ਆਉਂਦੇ ਨੇ ਛੋਟੇ ਛੋਟੇ, ਉਗਵਾ ਹੋਏ ਸੋ ਆਥਵੇ, ਫੂਲਾ ਸੋ ਕਮਲਾਏ, ਚਿਣਿਆਂ ਦੇ ਵਲਟੈ ਪੜੇ, ਜਾਇਆ ਸੋ ਮਰ ਜਾਏ। ਜਿਹੜੇ ਉਗਵਾ ਜਿਹੜਾ ਸੂਰਜ ਚੜ੍ਹਿਆ ਸੀ ਉਹਨੇ ਆਥਵੇ ਅਸਤ ਹੋਣਾ ਹੈ, ਜਿਹੜਾ ਫੁੱਲ ਖਿੜਿਆ ਸੀ ਉਹਨੇ ਕਮਲਾਉਣਾ ਹੈ, ਜਿਹੜੀ ਕੰਧ ਤੂੰ ਚਿਣੀ ਆ ਇਹਨੇ ਇੱਕ ਦਿਨ ਡਿੱਗਣਾ ਹੈ, ਅਤੇ ਜਿਹੜਾ ਜੰਮਿਆ ਹੈ ਉਹਨੇ ਭਰਾ ਇੱਕ ਦਿਨ ਮਰਨਾ ਹੈ। ਅਤੇ ਦੁਨੀਆ ਦੇ ਵਿੱਚ ਵੇਖੋ ਨਾ, ਵੱਡੇ ਵੱਡੇ ਵਰਿਕਸ਼ ਦਰਖਤ ਉਹ ਡਿੱਗਦੇ ਨੇ। ਤਾਂ ਮਰਨਾ ਕੋਈ ਨਵੀਂ ਗੱਲ ਨਹੀਂ ਆ ਕਿ ਨਵੀਂ ਗੱਲ ਆ? ਮਰਨਾ ਤਾਂ ਨਹੀਂ ਕੋਈ ਨਵੀਂ ਗੱਲ, ਮਰਨਾ ਤਾਂ ਆਮ ਜਿਹਾ ਹੀ ਆ, ਰੋਜ਼ ਹੀ ਮਰਦੇ ਪਏ ਲੱਖਾਂ ਹੀ। ਪਰ ਜਿੱਦਣ ਸਾਡੇ ਕੋਈ ਮਰੇਗਾ ਉਦਣ ਸਾਡੀਆਂ ਤਾਹਾਂ ਨਿਕਲਦੀਆਂ। ਇਹ ਕੀ ਆ? ਬੰਦੇ ਦਾ ਮੋਹ। ਤਾਂ ਮਰਨਾ ਕੋਈ ਨਵੀਂ ਗੱਲ ਨਹੀਂ, ਪਰ ਉਹਦੇ ਵਿੱਚ ਇੱਕ ਆਸ ਰੱਖਣੀ ਇਹ ਦੁੱਖ ਦਾ ਕਾਰਨ ਹੈ। ਉਹ ਕੀ? ਆਸਾ ਕਰਤਾ ਜਾਗੂਗਾ। ਆਸ ਕੀ ਰੱਖਣੀ? ਜੀਵਨ ਲੋੜੈ ਭਰਮ ਬੋ ਨਾਨਕ ਤੇਉ ਗੁਵਾਰ, ਜਿਉਂਦੇ ਰਹਿਣ ਦੀ ਆਸ ਰੱਖਣੀ। ਆਪਣੇ ਇੱਧਰ ਤਾਂ ਇੱਧਰ ਪੰਜਾਬ ਤੋਂ ਬਾਹਰ ਬਨਾਰਸ, ਆਪਣੇ ਯੂਪੀ ਦਾ ਏਰੀਆ, ਬਿਹਾਰ ਦਾ ਏਰੀਆ, ਇੱਥੇ ਕੋਈ ਜਦੋਂ ਜਵਾਨ ਲੜਕੇ ਦੀ ਮੌਤ ਹੋ ਜਾਏ ਨਾ, ਅਤੇ ਜਿਹੜੀਆਂ ਬੁੱਢੀਆਂ ਬੁੱਢੀਆਂ ਮਾਈਆਂ ਹੁੰਦੀਆਂ ਨਾ, ਉਹ ਫਿਰ ਦੇਖਦੀਆਂ 70-80 ਸਾਲ ਦੀ ਮਾਤਾ ਪਰ ਜਵਾਨ ਦੀ ਮੌਤ ਹੋਈ, ਉਹ ਕੀ ਸ਼ਬਦ ਵਰਤਦੇ ਨੇ, ਉਹ ਵਰਤਦੇ ਨੇ ਵੀ ਮਹਾਰਾਜ ਜੀ ਵੀ ਇਹ ਗਲਨੀ ਮਾਟੀ ਕਾ ਹੈ, ਗਲਨੀ ਮਾਟੀ ਜਿਹਨੂੰ ਆਪਾਂ ਕੱਚੀ ਮਿੱਟੀ ਕਹਿ ਦਿੰਦੇ ਜਾਂ ਗਿੱਲੀ ਗਿੱਲੀ ਮਿੱਟੀ ਕਹਿ ਦਿੰਦੇ ਜਾਂ ਕੱਚਾ ਘੜਾ ਕਹਿ ਦਿੰਦੇ, ਉਹ ਕਹਿੰਦੇ ਗਲਨੀ ਮਾਟੀ ਦਾ। ਇਹ ਜਿਹੜਾ ਬੰਦੇ ਦਾ ਸਰੀਰ ਹੈ ਇਹ ਕੱਚੇ ਘੜੇ ਵਰਗਾ ਹੈ। ਕਾਚੀ ਗਾਗਰ ਨੀਰ ਪਰਤ ਹੈ ਇਹ ਤਨ ਕੀ ਇਹ ਵਡਾਈ, ਕਿਉਂ ਮਹਾਰਾਜ ਜੀ ਉੱਧਰ ਦੇ ਸੀ ਨਾ ਫਿਰ, ਤਾਂ ਉਹ ਇਸ ਕਰਕੇ ਉਹ ਗੁਰਬਾਣੀ ਵਿੱਚ ਵੀ ਕੱਚੇ ਘੜੇ ਦਾ ਦ੍ਰਿਸ਼ਟਾਂ ਤੋਂ ਮਾਈਆਂ ਕੀ ਕਹਿੰਦੀਆਂ ਨੇ ਗਲਨੀ ਮਾਟੀ ਦਾ, ਇਹ ਕੱਚੀ ਮਿੱਟੀ ਦਾ ਹੈ। ਪਰ ਬੰਦਾ ਪੁੱਛੇ ਵੀ ਇੱਥੇ ਪੱਕੀ ਮਿੱਟੀ ਦਾ ਕਿਹੜਾ ਵਾ, ਤਾਂ ਗੁਰਬਾਣੀ ਕਹਿੰਦੀ ਇੱਥੇ ਕੋਈ ਵੀ ਪੱਕੀ ਮਿੱਟੀ ਦਾ ਨਹੀਂ, ਸਭ ਕੱਚੀ ਮਿੱਟੀ ਦੇ। ਤਾਂ ਇਸ ਕਰਕੇ ਧਾਰਮਿਕ ਗ੍ਰੰਥਾਂ ਵਿੱਚ ਇਸ ਗੱਲ ਉੱਤੇ ਬਹੁਤ ਜ਼ੋਰ ਦਿੱਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਵੀ ਕਹਿੰਦੇ ਨੇ ਸੁਪਨ ਚਰਿੱਤਰ ਚਿੱਤਰ ਜਾਗਤ ਨਾ ਦੇਖੀਏ ਤਾਰਕਾ ਮੰਡਲ ਪ੍ਰਭਾਤ ਨਾ ਦਿਖਾਈਏ, ਤਰਵਰ ਛਾਇਆ ਲੱਗ ਦੀਰਘ ਚਪਲ ਬਲ, ਤੀਰਥ ਪੁਰਬ ਯਾਤਰਾ ਥਿਰ ਨਾ ਰਹਾਈਐ, ਨਦੀ ਨਾਵ ਕੋ ਸੰਯੋਗ ਲੋਕ ਬਾਹਰਿਓ ਨਾ ਮਿਲੇ, ਗੰਧਰਵ ਨਗਰ ਮ੍ਰਿਗ ਤ੍ਰਿਸ਼ਨਾ ਮਿਲਾਈਏ, ਤੈਸੇ ਮਾਇਆ ਮੋਹ ਧਰੋਹ ਕੁਟੰਬ ਸਨੇਹ ਦੇ ਗੁਰਮੁਖ ਸ਼ਬਦ ਸੁਰਤ ਲਿਵ ਲਾਈਏ। ਤਾਂ ਨਦੀ ਅਤੇ ਨਾਵ ਦੇ ਸੰਯੋਗ ਦੀ ਗੱਲ ਬੜੀ ਆਉਂਦੀ ਧਾਰਮਿਕ ਗ੍ਰੰਥਾਂ 'ਚ, ਜਿਵੇਂ ਕਿਸੇ ਨੇ ਨਦੀ ਦੇ ਪਾਰ ਜਾਣਾ ਨਾ, ਨਦੀ ਨਾਵ ਸੰਯੋਗ ਕਿਹਨੂੰ ਕਹਿੰਦੇ ਨੇ, ਕਿਸੇ ਨੇ ਨਦੀ ਦੇ ਪਾਰ ਜਾਣਾ ਅਤੇ ਉਹਨੇ ਫਿਰ ਨਾਵ 'ਚ ਬਹਿਣਾ, ਬੇੜੀ 'ਚ ਬਹਿਣਾ, ਅਤੇ ਜਦੋਂ ਪਾਰ ਜਾ ਕੇ ਉੱਤਰ ਗਏ ਤਾਂ ਸਭ ਆਪੋ ਆਪਣਾ ਰਾਹ ਲੈ ਕੇ ਤੁਰ ਪੈਂਦੇ ਨੇ। ਇਵੇਂ ਸਾਡਾ ਜਿਹੜਾ ਘਰ ਹੈ, ਗ੍ਰਸਤ ਹੈ, ਘਰ 'ਚ ਆਣ ਕੇ ਬੈਠੇ ਆ, ਕੋਈ ਮਾਤਾ ਕੋਈ ਪਿਤਾ ਕੋਈ ਭੈਣ ਕੋਈ ਭਰਾ, ਜਦੋਂ ਸਮਾਂ ਕਿ ਸਾਰਿਆਂ ਦਾ ਪੂਰਾ ਹੋ ਗਿਆ ਆਪੋ ਆਪਣਾ ਰਾਹ ਲੈਣਗੇ, ਇਹਨੂੰ ਨਦੀ ਨਾਵ ਸੰਯੋਗ ਕਹਿੰਦੇ। ਤਾਂ ਇਹਨੂੰ ਗੁਰਬਾਣੀ ਦੇ ਵਿੱਚ ਵੀ ਬੜਾ ਸੁੰਦਰ ਵਰਤਿਆ ਗਿਆ ਹੈ। ਤਾਂ ਧਾਰਮਿਕ ਗ੍ਰੰਥਾਂ ਦੇ ਵਿੱਚ ਬੜਾ ਸੁੰਦਰ ਇੱਕ ਗੱਲ ਦਾ ਜ਼ਿਕਰ ਵੀ ਆਉਂਦਾ ਹੈ ਕਿ ਗ੍ਰਹਿ ਪਰਯੰਤ ਸਥੇ ਦ੍ਰਵਿਣ ਕਾਣ ਮੋਕਸ਼ਮ ਸ਼ਰੁਤਵਤਾ। ਪਤਾ ਲੱਗਾ ਵੀ ਗਵਾਂਢੀ ਦੇ ਘਰ ਚੋਰੀ ਹੋਈ ਹੈ। ਗ੍ਰਹਿ ਪਰਯੰਤ ਸਥੇ, ਪਰਾਏ ਘਰ 'ਚ ਚੋਰੀ ਹੋਈ, ਗਵਾਂਢੀ ਦੇ ਘਰ ਚੋਰੀ ਹੋਈ ਸੁਣ ਕੇ ਬੰਦਾ ਜਿਹੜਾ ਹੈ ਉਹ ਸਾਵਧਾਨ ਹੋ ਜਾਂਦਾ ਹੈ। ਅਤੇ ਇਹ ਗੱਲ ਉਚਿਤ ਵੀ ਹੈ, ਇਹ ਗੱਲ ਠੀਕ ਹੈ। ਪਰ ਧਾਰਮਿਕ ਗ੍ਰੰਥ ਕੀ ਕਹਿੰਦੇ ਨੇ, ਨਰਾਨ ਗੇਹਾਦ ਗੇਹਾਦ ਪ੍ਰਤੀ ਦਿਵਸਮ ਆਕ੍ਰਿਸ਼ਯ ਨਯਤਾ। ਪਰ ਹਰ ਘਰ ਦੇ ਵਿੱਚ ਮੌਤ ਮਨੁੱਖ ਨੂੰ ਚੋਰੀ ਭਾਵ ਮਾਰ ਕੇ ਲਈ ਜਾਂਦੀ ਹੈ, ਫਿਰ ਇਹ ਸਾਵਧਾਨ ਨਹੀਂ ਹੁੰਦੇ। ਵੀ ਚੋਰੀ ਦੀ ਗੱਲ ਸੁਣ ਕੇ ਤਾਂ ਬੜਾ ਪਹਿਰਾ ਲਾਉਂਦੇ ਵੀ ਸਾਡੇ ਨਾ ਹੋ ਜਾਏ, ਗਵਾਂਢੀ ਦੇ ਹੋਈ ਹੈ। ਪਰ ਹਰ ਘਰ 'ਚੋਂ ਮੌਤ ਬੰਦੇ ਲੈ ਕੇ ਤੁਰੀ ਜਾਂਦੀ ਆ, ਫਿਰ ਨਹੀਂ ਕਹਿੰਦੇ ਕਦੀ ਸਾਵਧਾਨ ਹੋਏ। ਤਾਂ ਗੁਰਬਾਣੀ ਕੀ ਕਹਿੰਦੀ, ਕਬੀਰ ਸਾਹਿਬ ਕੀ ਕਹਿੰਦੇ ਨੇ, ਕਬੀਰ ਡੂਬੋ ਹੋ ਗਏ ਰੇ ਬਾਪੁਰੇ, ਬਹੁ ਲੋਗਨ ਕੀ ਕਾਨ, ਪਾਰ ਉਸੀ ਕੇ ਜੋ ਹੁਆ ਤੂੰ ਆਪਣੇ ਪੀ ਜਾ। ਤਾਂ ਮਹਾਰਾਜ ਜੀ ਕੀ ਕਹਿੰਦੇ ਨੇ ਕਿ ਸਰਬੱਤਰ ਕੱਲ, ਕਿ ਉਹ ਜਿਹੜਾ ਵਾਹਿਗੁਰੂ ਹੈ ਸਭਨਾਂ ਨੂੰ ਕਾਲ ਨਾਸ ਕਰਨ ਵਾਲਾ ਹੈ, ਸਭਨਾਂ ਨੂੰ ਉਹਨੇ ਮੌਤ ਦਾ ਰੂਪ ਧਾਰ ਕੇ ਸੰਸਾਰ ਦੇ ਵਿੱਚੋਂ ਲੈ ਕੇ ਜਾਣਾ ਹੈ।
ਕੇ ਸਰਬੱਤਰ ਪਾਲੈ,
ਜਿੰਨਾ ਚਿਰ ਕਿਸੇ ਦਾ ਜੀਵਨ ਹੈ ਜ਼ਿੰਦਗੀ ਹੈ ਉਹ ਵਾਹਿਗੁਰੂ ਪਰਮੇਸ਼ਰ ਜੀ ਸਭਨਾਂ ਦੀ ਪਾਲਣਾ ਪੋਸ਼ਣਾ ਕਰਨ ਵਾਲੇ ਹਨ।
ਕੇ ਸਰਬੱਤਰ ਹੰਤਾ,
ਉਹ ਵਾਹਿਗੁਰੂ ਪਰਮੇਸ਼ਰ ਜੀ ਸੱਚੇ ਪਾਤਸ਼ਾਹ, ਕੇ ਭਾਵ ਉਹੋ ਜਾਂ ਜੋ ਕਹਿ ਦਿੰਦੇ ਜਾਂ ਤਵੱਜੋ ਦੇਣਾ ਧਿਆਨ ਦੇਣਾ, ਸਰਬੱਤਰ ਹੰਤਾ ਕਿ ਉਹ ਵਾਹਿਗੁਰੂ ਪਰਮੇਸ਼ਰ ਜੀ ਵਿਸ਼ੇਸ਼ ਕਰਕੇ ਹਨਨ ਕਰਨ ਵਾਲੇ ਮਾਰਨ ਵਾਲੇ ਸਭਨਾ ਦੁਸ਼ਟਾਂ ਦੇ ਤਾਈ ਹੰਤਾ ਨਾਸ ਕਰਨ ਵਾਲੇ ਹਨ।
ਕੇ ਸਰਬਤਰ ਗੰਤਾ,
ਉਹ ਵਾਹਿਗੁਰੂ ਪਰਮੇਸ਼ਰ ਜੀ ਗੰਤਾ ਗਮਨ ਕਰਨ ਵਾਲੇ, ਸਾਰੀਆਂ ਜਗ੍ਹਾ 'ਤੇ ਗਮਨ ਕਰਨ ਵਾਲੇ ਹਨ। ਉਹਨਾਂ ਦੇ ਆਉਣ ਜਾਣ ਦੇ ਵਿੱਚ ਕੋਈ ਰੁਕਾਵਟ ਨਹੀਂ, ਹਰ ਜਗ੍ਹਾ 'ਤੇ ਉਹ ਹਾਜ਼ਰ ਨੇ, ਹਰ ਜਗ੍ਹਾ 'ਤੇ ਉਹ ਜਾ ਸਕਦੇ ਨੇ, ਪਹੁੰਚ ਵਾਲੇ ਹਨ। ਜਾਂ ਫਿਰ ਗੰਤਾ ਕਹਿੰਦੇ ਹਨ, ਹਰ ਇੱਕ ਦੇ ਦਿਲ ਦੇ ਹਾਲਾਤਾਂ ਨੂੰ ਗੰਤਾ ਜਾਣਨ ਵਾਲੇ, ਹਰ ਇੱਕ ਦੇ ਮਨ ਦੀਆਂ ਭਾਵਨਾ ਨੂੰ ਗੰਤਾ ਜਾਣਨ ਵਾਲੇ ਹਨ। ਜਿਵੇਂ ਗੁਰਬਾਣੀ ਕਹਿੰਦੀ ਨਾ, ਅੰਤਰਜਾਮੀ ਪੁਰਖ ਸਵਾਮੀ ਅਨਬੋਲਤ ਹੀ ਜਨ ਹਾਲ, ਇਹ ਅੰਤਰਜਾਮੀ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਬਿਨਾਂ ਬੋਲਿਆਂ ਹੀ ਸਭ ਕੁਝ ਜਾਣਦੇ ਹੋ ਅਗਲੇ ਦੇ ਭਾਵਾਂ ਨੂੰ। ਐਸੀ ਅਵਸਥਾ ਗੁਰੂ ਸਾਹਿਬ ਦੇ ਸਿੱਖਾਂ ਦੀ ਵੀ ਹੈ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਅੰਤਰਜਾਮੀ ਨੇ, ਵਾਹਿਗੁਰੂ ਪਰਮੇਸ਼ਰ ਅੰਤਰਜਾਮੀ ਹੈ, ਉੱਥੇ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਪਿਆਰੇ ਨੇ ਉਹਨਾਂ ਨੂੰ ਵੀ ਤ੍ਰਿਕਾਲ ਦ੍ਰਿਸ਼ਟੀ ਜਿਹੜੀ ਆ ਉਹ ਪ੍ਰਾਪਤ ਹੁੰਦੀ ਹੈ। ਇੱਕ ਬੜਾ ਸੁੰਦਰ ਪ੍ਰਸੰਗ ਵੀ ਆਉਂਦਾ ਹੈ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨੀ ਜਥੇ ਦੇ ਬਾਨੀ, ਉਸ ਪਰੰਪਰਾ ਨੂੰ ਚਲਾਉਣ ਵਾਲੇ, ਉਹ ਐਬਟਾਬਾਦ ਸ਼ਹਿਰ ਦੇ ਵਿੱਚ ਰਹਿੰਦੇ ਸਨ, ਨੌਕਰੀ ਕਰਦੇ ਸਨ, ਤਾਂ ਸੇਵਾ ਸਿਮਰਨ ਵਾਲਾ ਸੁਭਾਅ ਵੇਖ ਕੇ ਲੋਕ ਉਹਨਾਂ ਨੂੰ ਭਗਤ ਬਾਬੂ ਕਹਿਣ ਲੱਗ ਪਏ। ਅਫਸਰ ਸਨ, ਮੇਰੇ ਖਿਆਲ ਨਾਲ ਤਹਿਸੀਲਦਾਰ ਸਨ, ਤਾਂ ਮਨ ਦੇ ਵਿੱਚ ਆਇਆ ਵੀ ਇਹ ਫੋਕੀ ਪ੍ਰਸ਼ੰਸਾ, ਇਹ ਫੋਕੀ ਵਡਿਆਈ ਕਿਤੇ ਮਹਾਰਾਜ ਦੇ ਨਾਮ ਜਪਣ ਤੋਂ ਹੀ ਦੂਰ ਨਾ ਕਰ ਦੇਵੇ, ਤਾਂ ਮਨ ਬਣਾਇਆ ਵੀ ਉਹ ਥਾਂ ਛੱਡੀਏ। ਤਾਂ ਮਨ ਬਣਾ ਕੇ ਤੁਰ ਪਏ, ਰਸਤੇ ਵਿੱਚ ਹਰੀਪੁਰ ਆਇਆ, ਉੱਥੇ ਪਤਾ ਲੱਗਾ ਵੀ ਇੱਕ ਬ੍ਰਹਮ ਗਿਆਨੀ ਮਾਤਾ ਗੁਲਾਬ ਕੌਰ ਰਹਿੰਦੀ ਹੈ। ਬ੍ਰਹਮ ਗਿਆਨੀ ਮਾਤਾ ਗੁਲਾਬ ਕੌਰ ਕੌਣ ਸੀ? ਇਹ ਗੁਰਸਿੱਖਾਂ ਦੀ ਧੀ, ਗੁਰਬਾਣੀ ਦਾ ਜਾਪ ਕਰਨ ਵਾਲੀ, ਅਭਿਆਸ ਕਰਨ ਵਾਲੀ, ਸੇਵਾ ਸਿਮਰਤ ਕਰਨ ਵਾਲੀ ਮਾਤਾ ਸੀ। ਮਹਾਰਾਜ ਨੇ ਵੀ ਕਿਰਪਾ ਕੀਤੀ, ਜਿਹੋ ਜੀ ਇਹ ਸੀ ਉਹੋ ਜਿਹਾ ਹੀ ਅੱਗਿਓਂ ਪਤੀ ਜਿਹੜਾ ਹੈ ਉਹ ਸੰਯੋਗ ਕਰਕੇ ਪ੍ਰਾਪਤ ਹੋਇਆ। ਤਾਂ ਦੋਵੇਂ ਹੀ ਗੁਰਸਿੱਖੀ ਦੇ ਧਾਰਨੀ, ਬਾਣੀ ਪੜ੍ਹਨ ਵਾਲੇ, ਸੇਵਾ ਕਰਨ ਵਾਲੇ। ਪਰ ਜੋ ਵਾਹਿਗੁਰੂ ਪਰਮੇਸ਼ਰ ਨੂੰ ਮਨਜ਼ੂਰ ਹੁੰਦਾ ਹੈ, ਪਤੀ ਦੀ ਮੌਤ ਜਵਾਨੀ ਦੇ ਵਿੱਚ ਹੀ ਹੋ ਗਈ, ਅਜੇ ਘਰ ਦੇ ਵਿੱਚ ਕੋਈ ਬੱਚਾ ਵਰੀ ਸੀ, ਇਹੋ ਜਿਹੀ ਵਿਰਾਗ ਦੀ ਸੱਟ ਲੱਗੀ। ਜਿਵੇਂ ਗੁਰਬਾਣੀ ਕਹਿੰਦੀ ਹੈ ਨਾ ਵੀ ਬਿਰਹੇ ਦੀ ਚੋਟ 'ਤੇ ਮਰਨ ਵਾਲੀ ਸਤੀ ਬਣੀ, ਤਾਂ ਗੁਰਬਾਣੀ ਦਾ ਐਸਾ ਅਭਿਆਸ ਅਤੇ ਪਤੀ ਦੀ ਮੌਤ ਦਾ ਦੁੱਖ ਵਿਰਾਗ ਹੌਲੀ ਹੌਲੀ, ਐਸੀ ਕੋਈ ਕਿਰਪਾ ਪਰਮੇਸ਼ਰ ਦੀ ਹੋਈ ਕਿ ਸਭ ਕੁਝ ਛੱਡ ਕੇ ਚੱਕਰਵਰਤੀ ਹੋ ਤੁਰੀ, ਬੋਲਣਾ ਵੀ ਛੱਡਤਾ, ਹੱਸਣਾ ਵੀ ਛੱਡਤਾ, ਅਤੇ ਨਾਮ ਦੇ ਵਿੱਚ ਹੀ ਜਿਹੜੀ ਸੁਰਤ ਸੀ ਉਹ ਟਿਕ ਗਈ। ਕਿਉਂ? ਪਤੀ ਦੀ ਮੌਤ ਦੀ ਸੱਟ ਨੇ ਐਸਾ ਨਾਮ ਦੇ ਵਿੱਚ ਜੋੜਿਆ। ਤਾਂ ਹਰੀਪੁਰ ਦੇ ਇਲਾਕੇ ਦੇ ਵਿੱਚ ਉਹ ਮਾਤਾ ਦੀ ਫਿਰ ਚਰਚਾ ਹੋਈ ਵੀ ਜਿਹੜੀ ਮਾਤਾ ਗੁਲਾਬ ਕੌਰ ਹੈ, ਇੱਕ ਜਵਾਨੀ ਦੀ ਉਮਰ, ਇੱਕ ਵਾਹਿਗੁਰੂ ਦੀ ਪ੍ਰਾਪਤੀ, ਐਸਾ ਗੁਲਾਲ ਉਹਦੇ ਮੂੰਹ 'ਤੇ, ਐਸਾ ਪ੍ਰਕਾਸ਼ ਵੀ ਲੋਕ ਦੇਖਣ ਵਾਲੇ ਆਸ਼ਿਸ਼ ਕਰ ਉੱਠਦੇ, ਪਰ ਕਿਸੇ ਨਾ ਬਚਨ ਨਾ ਕੋਈ ਕਰਦੀ, ਨਾ ਕਵਾਉਂਦੀ ਨਾ ਬੁਲਾਉਂਦੀ। ਸ਼ਹਿਰਾਂ ਵਿੱਚ, ਕਸਬਿਆਂ ਵਿੱਚ ਜਿੱਥੇ ਉਹਦੀ ਮੌਜ, ਉੱਥੇ ਉਹ ਵਿਚਰਦੀ। ਸੰਗਤ, ਸਿੱਖ ਸੰਗਤਾਂ, ਹਿੰਦੂ ਮੁਸਲਮਾਨ ਬੜਾ ਮਾਣ ਕਰਦੇ, ਸਤਿਕਾਰ ਕਰਦੇ, ਪਰ ਜਿਹੜਾ ਉਹਦੇ ਲਾਗੇ ਜਾਵੇ ਉਹਨੂੰ ਭਜਾ ਦਿੰਦੀ, ਰੋੜੇ ਮਾਰਦੀ, ਉਹਦੇ ਇੱਟਾਂ ਮਾਰਦੀ, ਲਾਗੇ ਨਹੀਂ ਕਿਸੇ ਨੂੰ ਆਉਣ ਦਿੰਦੀ। ਹੌਲੀ ਹੌਲੀ ਸਰੀਰ ਦੇ ਬਸਤਰ ਵੀ ਪੁਰਾਣੇ ਹੋ ਗਏ, ਘਸ ਗਏ, ਫਟ ਗਏ। ਇੱਕ ਕਛਹਿਰਾ ਰਹਿ ਗਿਆ ਅਤੇ ਇੱਕ ਕੰਬਲ ਰਹਿ ਗਿਆ। ਐਸੀ ਵਿਦੇਹ ਮੁਕਤ ਮਾਤਾ ਹੋਈ ਤਾਂ ਸਤਿਗੁਰੂ ਜੀ ਦੀ ਕਿਰਪਾ ਨਾਲ ਐਸਾ ਗੁਲਾਲ ਚੜ੍ਹਿਆ ਨਾਮ ਦਾ। ਫਿਰ ਉਹਨੂੰ ਤਾਂ ਬੜੀਆਂ ਸਿੱਖ ਸੰਗਤਾਂ ਉਹਦੇ ਦਰਸ਼ਨ ਕਰਨ ਵਾਸਤੇ ਮਾਤਾ ਦੇ ਦੂਰੋਂ ਹੀ ਖਲੋ ਕੇ, ਜੇ ਉਹ ਬਾਜ਼ਾਰ 'ਚ ਹੁੰਦੀ ਜਾਂ ਪਿੰਡ ਦੀ ਗਲੀ ਵਿੱਚ ਕਿਤੇ ਬੈਠੀ ਹੁੰਦੀ ਤਾਂ ਉਹਨੂੰ ਦੂਰੋਂ ਹੀ ਨਮਸਕਾਰ ਕਰਕੇ ਸੰਗਤਾਂ ਆਨੰਦ ਲੈਂਦੀਆਂ, ਮਨ ਨੂੰ ਸ਼ਾਂਤੀ ਆਉਂਦੀ। ਤਾਂ ਭਾਈ ਸਾਹਿਬ ਦੇ ਮਨ ਦੇ ਵਿੱਚ ਆਇਆ ਕਿ ਮੈਂ ਵੀ ਉਸ ਬ੍ਰਹਮ ਗਿਆਨੀ ਮਾਤਾ ਦੇ ਦਰਸ਼ਨ ਕਰਾਂ ਜਿਹੜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੰਤ ਪਦਵੀ ਨੂੰ ਪਹੁੰਚੀ ਹੈ। ਅਤੇ ਸੰਤ ਪਦਵੀ ਨੂੰ ਪਹੁੰਚੇ ਹੋਏ ਬੜੇ ਥੋੜ੍ਹੇ ਸੱਜਣ ਨੇ ਜਿਨ੍ਹਾਂ ਉੱਤੇ ਸਤਿਗੁਰੂ ਕਿਰਪਾ ਕਰਦਾ ਹੈ। ਤਾਂ ਅਰਦਾਸ ਕਰਕੇ ਤੁਰ ਪਏ। ਹਰੀਪੁਰ ਦੇ ਸਿੰਘ ਵੀ ਆਣ ਕੇ ਮਿਲੇ। ਉਹਨਾਂ ਆਖਿਆ ਜੀ ਮਾਤਾ ਬਿਲਕੁਲ ਸੰਤ ਹੈ, ਬ੍ਰਹਮ ਗਿਆਨੀ ਹੈ, ਪਰ ਸੁਭਾਅ ਬੜਾ ਉਹਨੇ ਸਖਤ ਧਾਰਨ ਕੀਤਾ ਹੈ, ਲਾਗੇ ਨਹੀਂ ਕੋਈ ਜਾ ਸਕਦਾ। ਹਾਂ, ਦੂਰੋਂ ਤੁਹਾਨੂੰ ਦਰਸ਼ਨ ਕਰਾ ਦਾਂਗੇ। ਚਲੋ ਇਹ ਸਿੰਘ ਨਾਲ ਲੈ ਕੇ ਤਾਂ ਮਾਤਾ ਇੱਕ ਬਾਜ਼ਾਰ ਦੇ ਵਿੱਚ ਸੜਕ ਦੇ ਲਾਗੇ ਕਿਨਾਰੇ 'ਤੇ ਕੰਬਲ ਦੇ ਵਿੱਚ ਮੂੰਹ ਦਿੱਤਾ ਅਤੇ ਕੰਬਲ ਲੈ ਕੇ ਅਤੇ ਸੜਕ 'ਤੇ ਲੰਮੇ ਪਈ ਕੰਬਲ ਵਲੇਟ ਕੇ। ਤਾਂ ਸਿੰਘਾਂ ਨੇ ਇਸ਼ਾਰਾ ਕੀਤਾ ਜੀ ਉਹ ਮਾਤਾ। ਤਾਂ ਭਾਈ ਸਾਹਿਬ ਦੇ ਮਨ ਦੇ ਵਿੱਚ ਆਇਆ ਵੀ ਸੁਣਿਆ ਵਾ ਵੀ ਇਹ ਸੰਤ ਪਦਵੀ ਨੂੰ ਪਹੁੰਚੀ ਆ, ਅਤੇ ਜਿਹੜੇ ਸੰਤ ਪਦਵੀ ਨੂੰ ਪਹੁੰਚੇ ਹੁੰਦੇ ਨੇ ਉਹਨਾਂ ਨੂੰ ਦੱਸਣ ਦੀ ਥੋੜ੍ਹੀ ਲੋੜ ਹੁੰਦੀ ਆ, ਉਹਨਾਂ ਨੂੰ ਸਲਾਹ ਦੇਣ ਦੀ ਥੋੜ੍ਹੀ ਲੋੜ ਹੁੰਦੀ ਹੈ, ਉਹਨਾਂ ਨੂੰ ਮੈਸੇਜ ਕਰਨ ਦੀ ਥੋੜ੍ਹੀ ਲੋੜ ਹੁੰਦੀ ਹੈ। ਤਾਂ ਸਾਰੇ ਸਿੰਘ ਕਹਿਣ ਲੱਗੇ ਜੀ ਹੁਣ ਇਹਤੋਂ ਅੱਗੇ ਤਾਂ ਜਾ ਨਹੀਂ ਸਕਦੇ। ਤਾਂ ਭਾਈ ਸਾਹਿਬ ਹੌਂਸਲਾ ਕਰਕੇ ਅਜੇ ਪੈਰ ਗਾਂ ਨੂੰ ਪੁੱਟਣ ਹੀ ਲੱਗੇ ਸੀ ਵੀ ਮੈਂ ਤਾਂ ਐਬਟਾਬਾਦ ਤੋਂ ਆਇਆ ਦਰਸ਼ਨ ਕਰਨ। ਤਾਂ ਉਹ ਮਾਤਾ ਜਿਹਨੇ ਕੰਬਲ ਦੇ ਵਿੱਚ ਆਪਣਾ ਮੂੰਹ ਦਿੱਤਾ ਸੀ ਉੱਠੀ, ਅਤੇ ਉੱਠ ਕੇ ਉਹਨੇ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ ਦੋਵੇਂ ਹੱਥ ਜੋੜ ਕੇ ਬੁਲਾਈ। ਤਾਂ ਭਾਈ ਸਾਹਿਬ ਦਾ ਹੌਂਸਲਾ ਵੱਧ ਗਿਆ ਵੀ ਇਹ ਤਾਂ ਬ੍ਰਹਮ ਗਿਆਨੀ ਮਾਤਾ ਹੈ। ਤਾਂ ਜਾ ਕੇ ਨਮਸਕਾਰ ਕੀਤੀ। ਅੱਜ ਤੱਕ ਉਹਨੇ ਕਿਸੇ ਨੂੰ ਲਾਗੇ ਨਹੀਂ ਸੀ ਬਿਠਾਇਆ। ਤਾਂ ਇਹਨਾਂ ਨੂੰ ਜਦੋਂ ਇਹ ਬਹਿਣ ਲੱਗੇ ਤਾਂ ਬੜੇ ਪ੍ਰੇਮ ਦੇ ਨਾਲ, ਵਿਦੇਹ ਮੁਕਤ ਸੀ, ਸਰੀਰ ਤੋਂ ਪਾਸੇ ਸੀ, ਆਪਦੇ ਸਰੀਰ ਦਾ ਕੰਬਲ ਹੀ ਲਾਹ ਕੇ ਥੱਲੇ ਵਿਛਾਉਣ ਲੱਗੀ। ਤਾਂ ਭਾਈ ਸਾਹਿਬ ਨੇ ਆਖਿਆ ਜੀ ਮੈਂ ਏਡੀ ਮੇਰੀ ਬੰਦਗੀ ਕਮਾਈ ਨਹੀਂ ਆ ਵੀ ਤੇਰੇ ਕੰਬਲ 'ਤੇ ਮੈਂ ਬਹਾਂ, ਮੈਂ ਭੁੰਜੇ ਹੀ ਚੰਗਾ ਹਾਂ। ਤਾਂ ਭੁੰਜੇ ਹੀ ਚੌਂਕੜਾ ਮਾਰ ਕੇ ਬਹਿ ਗਏ, ਮਾਤਾ ਵੀ ਸਾਹਮਣੇ ਬਹਿ ਗਈ। ਤਾਂ ਕਾਫੀ ਚਿਰ ਕਹਿੰਦੇ ਐਸਾ ਅੰਮ੍ਰਿਤ ਰਸ ਛਾਇਆ ਵੀ ਬੋਲੀ ਨਾ, ਨਾ ਇਹ ਬੋਲੇ ਨਾ ਉਹ ਬੋਲੇ, ਉੱਥੇ ਕਹਿੰਦੇ ਬੋਲਣ ਦੀ ਲੋੜ ਹੀ ਨਾ ਰਹੀ। ਜੋ ਮਨ ਦੇ ਵਿੱਚ ਸਵਾਲ ਆਵੇ ਬਿਨਾਂ ਬੋਲਿਆਂ ਹੀ ਉਹਦਾ ਜਵਾਬ ਅੱਗੋਂ ਆਵੇ। ਨਾਲ ਦੇ ਸਿੰਘ ਵੀ ਹੌਂਸਲਾ ਕਰਕੇ ਬਹਿ ਗਏ। ਤਾਂ ਫਿਰ ਕਾਫੀ ਚਿਰ ਬਾਅਦ ਉਹਨੇ ਇੰਨੀ ਕੁ ਗੱਲ ਕਹੀ ਵੀ ਮੁਸਾਫਰ ਹਾਂ, ਕੀ ਪ੍ਰਾਹੁਣਾਚਾਰੀ ਕਰਾਂ, ਮੈਂ ਤਾਂ ਮੁਸਾਫਰ ਹਾਂ। ਤਾਂ ਫਿਰ ਲਾਗੇ ਇੱਕ ਦੁਕਾਨ ਸੀ। ਹੁਣ ਉਸ ਮਾਤਾ ਨੂੰ ਕਿਹਨੇ ਦੱਸਿਆ ਵੀ ਇਹ ਭਾਈ ਰਣਧੀਰ ਸਿੰਘ ਜੀ ਵਿਵੇਕੀ ਆ, ਕਿਸੇ ਦੇ ਹੱਥ ਦਾ ਇਹਨਾਂ ਖਾਣਾ ਨਹੀਂ, ਜੈਸਾ ਅੰਨ ਵੈਸਾ ਮਨ। ਤਾਂ ਲਾਗੇ ਲੁਗਾਟਾਂ ਦੀ ਆਪਣੇ ਝੋਲੀ ਭਰ ਕੇ ਲਾਗੇ ਹੀ ਫਰੂਟ ਵਾਲੀ ਦੁਕਾਨ ਤੋਂ ਮਾਤਾ ਨੇ ਲਿਆ ਕੇ ਭਾਈ ਸਾਹਿਬ ਦੀ ਝੋਲੀ 'ਚ ਪਾ ਕੇ ਆਖਿਆ ਲਓ ਜੀ ਵਿਵੇਕੀ ਉਹ ਪ੍ਰਸ਼ਾਦ ਛਕੋ ਆਪਣਾ। ਹੁਣ ਮਾਤਾ ਨੂੰ ਕਿਹਨੇ ਦੱਸਿਆ ਵੀ ਇਹ ਵਿਵੇਕੀ ਹੈ, ਇਹ ਨਹੀਂ ਛਕਦਾ ਕਿਤੋਂ। ਤਾਂ ਫਿਰ ਹੱਸ ਕੇ ਕਹਿਣ ਲੱਗੀ ਸਤਿਗੁਰੂ ਨੇ ਸੋਹਣਾ ਦੀਵਾ ਜਗਾਇਆ ਅਤੇ ਜਿਹੜੀ ਤੁਹਾਨੂੰ ਸੇਵਾ ਲਾਈ ਆ ਅਖੰਡ ਪਾਠਾਂ ਦੇ ਪਰਵਾਹਾਂ ਦੀ ਉਹ ਤਗੜੇ ਹੋ ਕੇ ਚਲਾਓ। ਹੁਣ ਮਾਤਾ ਨੂੰ ਕਿਹਨੇ ਦੱਸਿਆ ਸੀ ਵੀ ਮਹਾਰਾਜ ਨੇ ਇਹਨਾਂ ਨੂੰ ਸੇਵਾ ਲਾਈ ਸੀ ਵੀ ਅਖੰਡ ਪਾਠ ਦੇ ਪ੍ਰਵਾਹ ਚਲਾਉਣੇ। ਹਾਲਾਂਕਿ ਜਿਹੜੇ ਅਖੰਡ ਕੀਰਤਨੀਏ ਸਿੰਘ ਆ ਉਹ ਰੈਣ ਸਬਾਈਆਂ 'ਤੇ ਕਰਦੇ ਅਖੰਡ ਪਾਠ ਦੇ ਪ੍ਰਵਾਹ, ਕਦੋਂ ਚਲਾਉਂਦੇ ਆ ਉਹ ਤਾਂ ਭਾਈ ਸਾਹਿਬ ਹੀ ਚਲਾਉਂਦੇ ਰਹੇ, ਬਾਜ ਤਾਂ ਬੰਦ ਹੀ ਆ ਕੰਮ। ਤਾਂ ਭਾਈ ਸਾਹਿਬ ਨੇ ਬੇਨਤੀ ਕੀਤੀ ਵੀ ਇਸੇ ਤਰ੍ਹਾਂ ਜਗਦਾ ਰਹੇਗਾ, ਇਸੇ ਤਰ੍ਹਾਂ ਮਹਾਰਾਜ ਕਿਰਪਾ ਰੱਖਣ, ਮੇਰੀ ਅਰਦਾਸ ਬੇਨਤੀ ਕਰਿਓ। ਚਲੋ ਉਹਨਾਂ ਨੇ ਵਰ ਦਿੱਤਾ ਵੀ ਸਿੱਖਾ ਤੂੰ ਨਿਹਾਲ ਨਿਹਾਲ, ਤਿੰਨ ਚਾਰ ਵਾਰੀ ਉਹਨਾਂ ਨੇ ਕਿਹਾ, ਇੱਦਾਂ ਹੀ ਮਹਾਰਾਜ ਜਗਾ ਕੇ ਰੱਖਣਗੇ। ਪਰ ਜੋ ਮਹਾਰਾਜ ਨੇ ਅਖੰਡ ਪਾਠਾਂ ਦੇ ਪ੍ਰਵਾਹ ਚਲਾਉਣ ਦੀ ਸੇਵਾ ਲਾਈ, ਤਗੜੇ ਹੋ ਕੇ ਚਲਾਓ ਅਖੰਡ ਪਾਠਾਂ ਦੇ ਪ੍ਰਵਾਹ, ਤਗੜੇ ਹੋ ਕੇ ਕਰੋ ਦੁਨੀਆਂ ਦੇ ਵਿੱਚ। ਆ ਕਈ ਨਾਸਤਕ ਕਹਿ ਦਿੰਦੇ ਨਾ ਅਖੰਡ ਪਾਠ ਹੀ ਕਰੀ ਜਾਂਦੇ, ਤਾਂ ਇਸ ਕਰਕੇ ਤਗੜੇ ਹੋ ਕੇ ਚਲਾਉਣੇ ਚਾਹੀਦੇ ਹਨ। ਤਾਂ ਇੱਦਾਂ ਦੀ ਅਵਸਥਾ। ਫਿਰ ਭਾਈ ਸਾਹਿਬ ਨੇ ਆਖਿਆ ਵੀ ਦੁਬਾਰਾ ਮੇਰੇ ਮਨ ਦੀ ਇੱਛਾ ਹੈ ਦਰਸ਼ਨਾਂ ਦੀ, ਤਾਂ ਮਾਤਾ ਨੇ ਜਵਾਬ ਦੇ ਤਾ, ਕਹਿੰਦੀ ਨਹੀਂ। ਉਹ ਗੱਲ ਹੋਈ ਥੋੜ੍ਹੇ ਚਿਰ ਬਾਅਦ ਸਰੀਰ ਛੱਡ ਕੇ ਮਾਤਾ ਗੁਲਾਬ ਕੌਰ ਜੀ ਹਰੀਪੁਰ ਦੇ ਰਹਿਣ ਵਾਲੇ, ਤਾਂ ਜਿਹੜੇ ਵਾਹਿਗੁਰੂ ਦੇ ਪਰਮੇਸ਼ਰ ਦੇ ਪਿਆਰੇ ਨੇ, ਉਹ ਵੀ ਸਰਬੱਤਰ ਗੰਤਾ, ਉਹ ਵੀ ਸਭਨਾਂ ਦੇ ਦਿਲਾਂ ਦੀ ਜਾਣ ਲੈਂਦੇ ਹਨ।
ਸਰਬੱਤਰ ਭੇਖੀ
ਹੇ ਸੱਚੇ ਪਾਤਸ਼ਾਹ ਜੀ, ਆਪ ਹੀ ਸਾਰੇ ਭੇਖਾਂ ਦੇ ਵਿੱਚ ਸਰਬ ਸਰੂਪ ਹੋਣ ਕਰਕੇ ਬੈਠੇ ਹੋ। ਜਿੰਨੇ ਭੇਖ ਨੇ ਸਭ ਆਪ ਜੀ ਦੀ ਹੀ ਪ੍ਰਾਪਤੀ ਕਰਾਉਂਦੇ ਹਨ, ਪਰ ਕਈ ਲੋਕ ਇੱਦਾਂ ਦੇ ਹੁੰਦੇ ਜਿਹੜੇ ਭੇਖ ਨੂੰ ਧਾਰਨ ਕਰਕੇ ਫਿਰ ਮਰਿਆਦਾ ਨਹੀਂ ਰੱਖਦੇ, ਭੇਖਾਂ ਦੀ ਮਰਿਆਦਾ 'ਤੇ ਨਹੀਂ ਚੱਲਦੇ, ਜਿਸ ਕਰਕੇ ਫਿਰ ਗੁਰਬਾਣੀ ਨੂੰ ਕਹਿਣਾ ਪੈ ਗਿਆ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਵਗ, ਉਹ ਹਰ ਕੇ ਸੰਤਨਾਖੀ ਹੈ ਬਨਾਰਸ ਕੇ ਬਨਾਰਸ ਕੇ ਠੱਗ। ਤਾਂ ਇਹ ਉਹਨਾਂ ਕਰਕੇ ਆ ਜਿਨ੍ਹਾਂ ਨੇ ਧਰਮ ਦੇ ਕੱਪੜੇ ਪਾ ਕੇ ਲੋਕਾਂ ਨੂੰ ਸੱਜਣ ਠੱਗ ਵਾਂਗ ਲੁੱਟਿਆ। ਤਾਂ ਜਿਹੜੇ ਅਸਲੀ ਸੰਤ ਨੇ, ਬਾਣਾ ਪਾਉਂਦੇ ਨੇ, ਧਰਮ ਦੇ ਰਸਤੇ 'ਤੇ ਚੱਲਦੇ ਨੇ, ਉਹਨਾਂ ਬਾਬਤ ਮਹਾਰਾਜ ਫਿਰ ਬੜੇ ਪ੍ਰੇਮ ਨਾਲ ਕਹਿੰਦੇ ਨੇ ਕਿ ਸਰਬੱਤਰ ਭੇਖੀ, ਜਿਹੜੇ ਕਮਾਈ ਕਰਨ ਵਾਲੇ ਨੇ ਸਰਬ ਰੂਪ ਹੋਣ ਕਰਕੇ ਆਪ ਹੀ ਪਰਮੇਸ਼ਰ ਨੇ ਇਹ ਭੇਖ ਧਾਰਨ ਕੀਤਾ ਹੈ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਉਸਤਤ ਵੀ ਕਰਦੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ
ਕਿ ਸਰਬੱਤਰ ਭੇਖੀ,
ਇਹ ਸੱਚੇ ਪਾਤਸ਼ਾਹ ਜੀ ਜੋ ਆਪ ਹੀ ਸਾਰੇ ਭੇਖਾਂ ਨੂੰ ਧਾਰਨ ਕਰਨ ਵਾਲੇ ਹੋ, ਜੋ ਆਪ ਹੀ ਸਰਬੱਤਰ ਭੇਖੀ ਸਰਬ ਜੀਵਾਂ ਦੇ ਕਰਮਾਂ ਨੂੰ ਅਕਰਮਾਂ ਨੂੰ ਚੰਗੇ ਮਾੜੇ ਕੰਮਾਂ ਨੂੰ ਭੇਖੀ ਦੇਖਣ ਵਾਲੇ ਹੋ, ਸੰਸਾਰ ਰੂਪੀ ਖੇਡ ਨੂੰ ਦੇਖਣ ਵਾਲੇ ਹੋ, ਤਮਾਸ਼ੇ ਨੂੰ ਦੇਖਣ ਵਾਲੇ ਹੋ।
ਸਰਬੱਤਰ ਕਾਜੈ
ਹੇ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਗਰੀਬ ਨਵਾਜ ਸਾਹਿਬ ਜੀ, ਜੋ ਆਪ ਹੀ ਸਰਬੱਤਰ ਕਾਜੈ, ਕਾਰਜਾਂ ਦੇ ਸਰਬੱਤਰ ਹੀ ਸਾਰੇ ਹੀ ਕਾਰਜਾਂ ਦੇ ਕਰਨ ਵਾਲੇ ਹੋ। ਜਾਂ ਫਿਰ ਮਹਾਂਪੁਰਸ਼ ਡੂੰਘਾ ਅਰਥ ਵੀ ਕਰਦੇ ਆ ਵੀ ਵਾਹਿਗੁਰੂ ਦੀ ਪ੍ਰੇਰਨਾ ਕਰਕੇ ਹੀ, ਚੇਤਨ ਸੱਤਾ ਕਰਕੇ ਹੀ, ਆਤਮਾ ਕਰਕੇ ਹੀ ਸਾਰੇ ਕਾਰਜ ਹੁੰਦੇ, ਆਤਮਾ ਦੀ ਸ਼ਕਤੀ ਕਰਕੇ। ਤਾਂ ਜਿਵੇਂ ਬਿਜਲੀ ਦੀ ਤਾਕਤ ਕਰਕੇ ਸਾਰੇ ਕਾਰਜ ਹੁੰਦੇ ਨੇ, ਹੁਣ ਬਿਜਲੀ ਦਿਖਦੀ ਆ ਕਿਸੇ ਨੂੰ ਪਰ ਫਿਰ ਵੀ ਆਪਾਂ ਬਿੱਲ 'ਤੇ ਭਰਦੇ ਹੀ ਆ ਨਾ। ਇਸੇ ਤਰ੍ਹਾਂ ਫਿਰ ਲੋਕ ਰੱਬ 'ਤੇ ਕਿਉਂ ਸ਼ੰਕਾ ਕਰਦੇ ਵੀ ਦਿਖਦਾ, ਪਰ ਕੰਮ ਉਹਦੇ ਸਿਰ 'ਤੇ ਚੱਲਦੇ। ਤਾਂ ਜਿਵੇਂ ਸੰਸਾਰ ਦੇ ਲੋਕਾਂ ਨੂੰ ਬਿਜਲੀ ਦਿਖਦੀ ਤਾਂ ਨਹੀਂ ਪਰ ਬਿੱਲ ਭਰਦੇ ਆ, ਇਸੇ ਤਰ੍ਹਾਂ ਹੀ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਪਿਆਰੇ ਨੇ, ਠੀਕ ਹੈ ਵਾਹਿਗੁਰੂ ਪਰਮੇਸ਼ਰ ਪ੍ਰਕਾਸ਼ ਵਾਂਗ ਐਨਰਜੀ ਵਾਂਗ ਛੇਤੀ ਨਹੀਂ ਦਿਖਦਾ, ਪਰ ਭਾਵਨਾ ਇਹ ਕਿ ਸਾਰੇ ਕਾਰਜ ਹੀ ਉਹਦੇ ਕਰਕੇ ਹੁੰਦੇ, ਇਸ ਕਰਕੇ ਸਾਰੇ ਹੀ ਉਹਦੀ ਸੰਤ ਲੋਕ ਸਾਧੂ ਲੋਕ ਨਾਮ ਭਗਤੀ ਸੇਵਾ ਸਿਮਰਤ ਕਰਦੇ ਹਨ। ਤਾਂ ਉਹਦੀ ਚੇਤਨ ਸੱਤਾ ਕਰਕੇ ਇਹ ਸਾਰੇ ਕਾਰਜ ਜਿਹੜੇ ਨੇ ਉਹ ਹੁੰਦੇ ਨੇ। ਹੇ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ, ਜੋ ਤੂੰ ਹੀ ਭਲੀ ਪ੍ਰਕਾਰ ਸੰਤਾਂ ਅਤੇ ਭਗਤਾਂ ਦੇ ਸਾਰੇ ਕਾਰਜ ਹੀ ਸਵਾਰਦਾ ਹੈ, ਕਰਦਾ ਹੈ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਆਪਣੇ ਸੇਵਕੀ ਆਪੇ ਰੱਖੇ ਆਪੇ ਨਾ ਤਾਂ ਆਪਣੇ ਪਿਆਰਿਆਂ ਦੇ ਵੀ ਕਾਜੇ ਕਾਜ ਸਾਰੇ ਸੱਚੇ ਪਾਤਸ਼ਾਹ ਸਵਾਰਦੇ ਹਨ ਕਰਦੇ ਹਨ। ਮੁੱਖ ਅਰਥ ਤਾਂ ਮਹਾਂਪੁਰਸ਼ ਇਹੀ ਕਰਦੇ ਵੀ ਕਿ ਸਰਬੱਤਰ ਕਾਜੇ ਸਾਰੇ ਕਾਰਜਾਂ ਦੇ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਹੀ ਹੈ, ਉਹਦੀ ਪ੍ਰੇਰਨਾ ਦੇ ਨਾਲ ਹੀ ਹੁੰਦੇ ਹਨ। ਤਾਂ ਮਹਾਂਪੁਰਖ ਦਮਦਮੀ ਟਕਸਾਲ ਦੇ 11ਵੇਂ ਮੁਖੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਨੂੰ ਆਪਣੇ ਸਵਾਲ ਕੀਤਾ ਸੀ ਮਹਾਂਪੁਰਸ਼ਾਂ ਨੇ ਸ਼੍ਰੀਮਾਨ ਪੰਥ ਰਤਨ ਵਿਦਿਆ ਮਾਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਕਿ ਮਹਾਰਾਜ ਵੀ ਬਾਣੀ ਕਿੱਦਾਂ ਪੜ੍ਹਨੀ ਚਾਹੀਦੀ ਹੈ ਜਿਸ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਹੋਣ। ਤਾਂ ਮਹਾਂਪੁਰਸ਼ ਦੱਸਦੇ ਨੇ ਵੀ ਪਹਿਲਾਂ ਕਹਿੰਦੇ ਅਸੀਂ ਫੋਟੋ ਦਾ ਧਿਆਨ ਕਰਦੇ ਹੁੰਦੇ ਸੀ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹ ਕਹਿੰਦੇ ਅਸੀਂ ਪਹਿਲਾਂ ਦਸਵੇਂ ਪਾਤਸ਼ਾਹ ਦੀ ਫੋਟੋ ਰੱਖ ਕੇ ਫਿਰ ਉਹਦੇ ਵਿੱਚ ਧਿਆਨ ਜੋੜਦੇ ਹੁੰਦੇ ਸੀ ਵੀ ਜਦੋਂ ਫੋਟੋ ਦੇ ਵਿੱਚ ਧਿਆਨ ਟਿਕ ਗਿਆ ਤਾਂ ਫਿਰ ਨੇਤਰ ਬੰਦ ਹੋ ਗਏ, ਫਿਰ ਉਹ ਧਿਆਨ ਆਪਣੇ ਅੰਦਰ ਦਿਖਣ ਲੱਗ ਪੈਂਦਾ ਉੱਦਾਂ ਦਾ ਸਰੂਪ। ਪਹਿਲਾਂ ਤਾਂ ਉਹ ਕਾਲਾ ਕਾਲਾ ਜਿਹਾ ਹੀ ਦਿਖਦਾ ਜਿਵੇਂ, ਫਿਰ ਉਹ ਹੌਲੀ ਹੌਲੀ ਉਹਦੇ ਵਿੱਚ ਪ੍ਰਕਾਸ਼ ਆਉਣ ਲੱਗ ਪੈਂਦਾ ਹੈ, ਚਾਨਣ ਹੋਣ ਲੱਗ ਪੈਂਦਾ। ਇੱਦਾਂ ਜਿਹੜੇ ਧਿਆਨੀ ਲੋਕ ਨੇ ਉਹ ਦੱਸਦੇ ਨੇ, ਪਰ ਕਹਿੰਦੇ ਜਿਹੜੇ ਮਹਾਂਪੁਰਸ਼ ਸਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਵੇਖ ਲਿਆ ਫੋਟੋ ਦਾ ਧਿਆਨ ਕਰਦੇ। ਤਾਂ ਮਹਾਂਪੁਰ ਕਹਿਣ ਲੱਗੇ ਭਾਈ ਫੋਟੋ ਦਾ ਧਿਆਨ ਨਾ ਕਰੋ, ਗੁਰੂ ਘਰ ਦੇ ਵਿੱਚ ਸ਼ਬਦ ਦੇ ਵਿੱਚ ਹੀ ਸੁਰਤ ਜੋੜਨ ਦੀ ਆਗਿਆ ਹੈ। ਤਾਂ ਕਹਿੰਦੇ ਫਿਰ ਅਸੀਂ ਪੁੱਛਿਆ ਮਹਾਂਪੁਰਸ਼ਾਂ ਨੂੰ, ਇਹ ਆਪਣੇ ਸ਼੍ਰੀਮਾਨ ਸੰਤ ਗਿਆਨੀ ਵੀਰ ਸਿੰਘ ਜੀ ਮਧੋਕੇ ਵਾਲਿਆਂ ਨੇ ਬੜਾ ਸੋਹਣਾ ਪ੍ਰਸੰਗ ਲਿਖਿਆ ਹੈ ਵੀ ਸੰਤ ਗਿਆਨੀ ਸੁਰਜੀਤ ਸਿੰਘ ਜੀ ਸੋਧੀ ਜੀ ਨੇ ਸੰਤਾਂ ਨੂੰ ਸਵਾਲ ਕੀਤਾ ਸੀ ਵੀ ਬਾਣੀ ਪੜ੍ਹਦਿਆਂ ਚਿੱਤ ਕਿੱਥੇ ਟਿਕਾਉਣਾ ਚਾਹੀਦਾ ਹੈ। ਤਾਂ ਵੱਡੇ ਮਹਾਂਪੁਰ ਕਹਿੰਦੇ ਭਾਈ ਪਹਿਲਾਂ ਸ਼ਬਦ ਦੀ ਧੁਨ ਦੇ ਵਿੱਚ ਧਿਆਨ ਜੋੜੋ, ਆਵਾਜ਼ ਦੇ ਵਿੱਚ ਜੋੜੋ, ਜਿਹਨੂੰ ਗੁਰਬਾਣੀ ਕਹਿੰਦੀ ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ ਗੁਰਮੁਖ ਇਕੱਥ ਕਹਾਣੀ। ਤਾਂ ਸ਼ਬਦ ਦੀ ਧੁਨ, ਸ਼ਬਦ ਦੀ ਲੈਅ ਦੇ ਵਿੱਚ ਪਹਿਲਾਂ ਸੁਰਤ ਜੋੜਨੀ ਚਾਹੀਦੀ ਹੈ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਦੇ ਵਿੱਚ, ਫਿਰ ਹੌਲੀ ਹੌਲੀ ਸ਼ਬਦ ਦੇ ਅਰਥ ਦੇ ਵਿੱਚ ਚਿੱਤ ਜੋੜਨਾ ਚਾਹੀਦਾ ਹੈ। ਤਾਂ ਫਿਰ ਮਹਾਰਾਜ ਦੀ ਕਿਰਪਾ ਸਦਕਾ, ਸਤਿਗੁਰੂ ਦੀ ਕਿਰਪਾ ਸਦਕਾ, ਉਹ ਵਾਹਿਗੁਰੂ ਪਰਮੇਸ਼ਰ ਦੇ ਸਰਗੁਣ ਦਰਸ਼ਨ, ਨਿਰਗੁਣ ਦਰਸ਼ਨ ਜਾਂ ਸਤਿਗੁਰਾਂ ਦੇ ਇਹ ਵੀ ਹੋਣ ਲੱਗ ਪੈਂਦੇ ਹਨ। ਪਰ ਪਹਿਲਾਂ ਪਹਿਲਾਂ ਅਸਰ ਰਹਿੰਦਾ ਹੈ, ਜਿਵੇਂ ਲੋਹੇ ਨੂੰ ਅੱਗ ਦੇ ਵਿੱਚ ਸੁੱਟ ਦਈਏ ਤਾਂ ਦੋ ਤਰ੍ਹਾਂ ਦੇ ਵਿਆਪਕ ਮੰਨੇ ਨੇ। ਲੋਹੇ ਨੂੰ ਅੱਗ ਦੇ ਵਿੱਚ ਸੁੱਟ ਦਈਏ ਤਾਂ ਲੋਹਾ ਫਿਰ ਅੱਗ ਦੇ ਗੁਣਾਂ ਨੂੰ ਗ੍ਰਹਿਣ ਕਰ ਲੈਂਦਾ ਹੈ। ਹੁਣ ਅੱਗ ਦਾ ਗੁਣ ਕੀ ਆ? ਪ੍ਰਕਾਸ਼ ਕਰਨਾ, ਸਾੜਨਾ, ਹੋਰ ਕਾਰਜ ਸਿੱਧ ਕਰਨੇ। ਤਾਂ ਲੋਹੇ ਨੂੰ ਜਦੋਂ ਆਪਾਂ ਅੱਗ 'ਚ ਸੁੱਟ ਦਈਏ, ਉਹ ਵੇਖ ਲਓ ਅੱਗ ਦਾ ਰੂਪ ਹੀ ਹੋ ਜਾਂਦਾ, ਐਂ ਲਾਲ ਹੋ ਜਾਂਦਾ। ਹਾਲਾਂਕਿ ਲੋਹੇ ਦਾ ਧਰਮ ਤਾਂ ਨਹੀਂ ਨਾ ਸਾੜਨਾ, ਲੋਹਾ ਤਾਂ ਠੰਡਾ ਹੈ, ਪਰ ਅੱਗ 'ਚ ਪੈਣ ਕਰਕੇ ਉਹਦੇ ਵਿੱਚ ਅੱਗ ਦੇ ਗੁਣ ਆ ਜਾਂਦੇ ਨੇ। ਤਾਂ ਪਹਿਲਾਂ ਪਹਿਲਾਂ ਜਿਹੜੇ ਨਾਮ ਜਪਦੇ ਨੇ ਉਹ ਸੰਗਤ ਵਿੱਚ ਨਾਮ ਜਪਣ ਕਰਕੇ ਜਾਂ ਬਾਣੀ, ਜਿੰਨਾ ਚਿਰ ਬਾਣੀ ਪੜ੍ਹਦੇ ਉਨਾ ਚਿਰ ਫਿਰ ਉਹਦਾ ਅਸਰ ਉਹਨਾਂ 'ਤੇ ਰਹਿੰਦਾ ਹੈ। ਅਤੇ ਜਿਵੇਂ ਲੋਹੇ ਨੂੰ ਅੱਗ 'ਚੋਂ ਆਪਾਂ ਬਾਹਰ ਕੱਢ ਲਈਏ ਫਿਰ ਠੰਡਾ ਹੋ ਜਾਂਦਾ, ਫਿਰ ਅਸਰ ਖਤਮ ਹੋ ਜਾਂਦਾ। ਤਾਂ ਇਸੇ ਤਰ੍ਹਾਂ ਜਦੋਂ ਸੇਵਾ ਸਿਮਰਨ ਤੋਂ ਪਾਸੇ ਹੋਏ ਫਿਰ ਅਸਰ ਖਤਮ ਹੋ ਗਿਆ, ਪਰ ਹੌਲੀ ਹੌਲੀ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਪਹਿਲਾਂ ਪਹਿਲਾਂ ਇੱਦਾਂ ਦਾ ਯਕੀਨ ਜਿਵੇਂ ਬਣਦਾ ਵੀ ਬਿਜਲੀ ਤਾਂ ਹੈ, ਨਹੀਂ ਦਿਖਦੀ, ਬਿੱਲ 'ਤੇ ਭਰੀ ਦੇ ਹੀ ਆ ਨਾ, ਇਸੇ ਤਰ੍ਹਾਂ ਵਾਹਿਗੁਰੂ ਹੈ, ਸਾਰੇ ਕਾਰਜ ਕਰਦਾ ਹੈ, ਨਹੀਂ ਦੇਖਦਾ, ਪਰ ਸਿਮਰਨ ਤਾਂ ਕਰਨਾ ਹੀ ਆ, ਪਾਠ ਤਾਂ ਕਰਨਾ ਹੀ ਆ, ਭਗਤੀ ਤਾਂ ਕਰਨੀ। ਪਰ ਹੌਲੀ ਹੌਲੀ ਫਿਰ ਮਹਾਰਾਜ ਦੀ ਕਿਰਪਾ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਜੀ ਦੇ ਦਰਸ਼ਨ ਵੀ ਹੋਣ ਲੱਗ ਪੈਂਦੇ ਨੇ, ਜਿਹੜਾ ਸਾਰੇ ਕਾਜ ਕਰਦਾ ਹੈ, ਸਭਨਾ ਦੇ ਕਾਜ ਸਵਾਰਦਾ ਹੈ।
ਸਰਬਤਰ ਰਾਜੇ,
ਰਾਜੇ ਦਾ ਅਰਥ ਮਹਾਂਪੁਰਸ਼ ਇਸ ਤਰ੍ਹਾਂ ਕਰਦੇ ਵੀ ਸ਼ੋਭਾ ਦੇਣੀ, ਜਾਂ ਰਾਜੇ ਦਾ ਅਰਥ ਬਰਾਜਣਾ। ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਆਪ ਜੀ, ਜੋ ਆਪ ਜੀ ਸਰਬ ਜਗ੍ਹਾ ਵਿਖੇ ਰਾਜੇ ਸ਼ੋਭਾ ਦੇ ਤਾਂ ਹੀ ਦੇ ਰਹੇ ਹੋ, ਸੁੰਦਰਤਾ ਦੇ ਤਾਂ ਹੀ ਦੇ ਰਹੇ ਹੋ, ਜਾਂ ਰਾਜੇ ਬਰਾਜ ਰਹੇ ਹੋ ਹਰ ਥਾਂ ਤੇ, ਹਰ ਜਗ੍ਹਾ ਤੇ, ਹਰ ਜ਼ਰੇ ਜ਼ਰੇ ਵਿੱਚ।
ਕੇ ਸਰਬਤਰ ਸੁਖ ਹੈ,
ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਆਪ ਹੀ ਰੋਗ ਸੋਗ ਦੇ ਨਾਲ ਸਭ ਨੂੰ ਸੋਕੇ ਸੁਕਾਵਣ ਵਾਲੇ ਹੋ, ਭਾਵ ਸਭ ਨੂੰ ਨਸ਼ਟ ਕਰਨ ਵਾਲੇ ਵੀ ਤੁਸੀਂ ਆਪ ਹੀ ਹੋ, ਸਭ ਨੂੰ ਖਤਮ ਕਰਨ ਵਾਲੇ ਵੀ ਤੁਸੀਂ ਆਪ ਹੀ ਹੋ।
ਕੇ ਸਰਬਤਰ ਭੁੱਖ ਹੈ,
ਇਹ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪ ਹੀ ਸਭ ਨੂੰ ਭੁੱਖ ਹੈ, ਪੁਸ਼ਟ ਕਰਨ ਵਾਲੇ ਹੋ, ਪਾਲਣਾ ਕਰਨ ਵਾਲੇ ਹੋ, ਖਾਣ ਪਾਣ ਦੇ ਕੇ, ਜਿਵੇਂ ਮਹਾਰਾਜ ਦਸਵੇਂ ਪਾਤਸ਼ਾਹ ਫਰਮਾਉਂਦੇ, ਭੁੱਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕੱਲ ਕੇ ਨਹੀਂ ਕਰਮ ਵਿਚਾਰੇ, ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਤਾਂ ਸਭ ਨੂੰ ਪੋਖਣ ਵਾਲੇ ਹੋ, ਪੁਸ਼ਟੀ ਕਰਨ ਵਾਲੇ ਹੋ, ਪਾਲਣਾ ਕਰਨ ਵਾਲੇ ਹੋ ਸਭਨਾਂ ਦੀ। ਸੋ ਇਹ ਸ੍ਰੀ ਜਾਪ ਸਾਹਿਬ ਜੀ ਦੀ ਕਥਾ ਆਪ ਸੰਗਤਾਂ ਨੇ ਕਿਰਪਾ ਕਰਕੇ ਕਰਵਾਈ ਹੈ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ, ਅੱਗੇ ਵਾਸਤੇ ਸਾਰੀ ਸੰਗਤ ਨੇ ਸਮੱਤ ਬਖਸ਼ਣੀ ਜੀ। ਆਓ ਹੁਣ ਇੱਥੇ ਹੀ ਸਮਾਪਤੀ ਕਰੀਏ, ਲਿਖ ਹੈ ਕਿਤੇ ਨਾ ਛੂਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਬੀ, ਮਾਨਸ ਕੀ ਗਤ ਇਹੀ।
ਕੇ ਸਰਬਤਰ ਕਾਜੈ, ਕੇ ਸਰਬਤਰ ਰਾਜੈ, ਕੇ ਸਰਬਤਰ ਸੁਖ ਹੈ, ਕੇ ਸਰਬਤਰ ਭੁੱਖ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।